किस बात की जल्दी से अपने फैमिली को लेके आओ सोनी फर्नीचर इन ब्रैम्पटन.
यू आर लिसनिंग टू WTUR 770 AM यंगस्टाउन टोरंटो.
ਅਸੀਂ ਹਾਂ ਪੰਜਾਬੀ ਹਰ ਸਾਹ ਦੇ ਨਾਲ ਯਾਦ ਰਵੇ ਰੱਬਾ ਇਹ ਮਹਿਫਲ ਸਦਾ ਪੰਜਾਬੀਆਂ ਦੀ ਆਵਾਜ਼ ਰਵੇ
ਮਾਂ ਪੰਜਾਬੀ ਪਿਓ ਪੰਜਾਬੀ ਜਿਹੜਾ ਮੈਂ ਖਾਂਦਾ ਕਿਉਂ ਪੰਜਾਬੀ ਭਾਵੇਂ ਵਿੱਚ ਪਰਦੇਸ ਦੇ ਆ ਗਏ ਫਿਰ ਵੀ ਸੱਜਣੋ ਰਿਹੋ ਪੰਜਾਬੀ ਫਿਰ ਵੀ ਸੱਜਣੋ ਰਿਹੋ ਪੰਜਾਬੀ
ਦਿਲ ਚ ਵਸਾਈ ਬੈਠੇ ਆਪਣੇ ਇਹ ਪਿੰਡਾਂ ਨੂੰ ਭੁੱਲਦੇ ਨਾ ਖੇਤਾਂ ਖੂਹਾਂ ਬੋੜਾਂ ਤੇ ਪਿੰਡਾਂ ਨੂੰ ਸੁਪਨੇ ਚ ਅਜੇ ਹਲ ਵਾਹੁੰਦੇ ਨੇ ਪੰਜਾਬੀ ਹਰ ਥਾਂ ਤੇ ਟੌਰ ਨਾਲ ਜਿਉਂਦੇ ਨੇ ਪੰਜਾਬੀ ਦੂਜੇ ਦੇ ਹੱਕ ਲਈ ਲੜਨਾ ਪੈ ਜੇ ਸੱਚ ਧਰਮ ਲਈ ਮਰਨਾ ਪੈ ਜੇ ਕਦੇ ਨਹੀਂ ਇਨਕਾਰ ਮਨਾਂ ਵਿਚ ਸਭ ਧਰਮਾਂ ਲਈ ਸਤਿਕਾਰ ਮਨਾਂ ਵਿਚ ਅਸੀਂ ਪੰਜਾਬੀ ਸ਼ੇਰ ਕਹਾਈਏ ਰੋਪ ਸਾਡਾ ਜਿੱਥੇ ਵੀ ਜਾਈਏ ਮਰਜ਼ੀ ਦੇ ਨਾਲ ਹਲ ਵਾਹੁੰਦੇ ਆ ਮਰਜ਼ੀ ਨਾਲ ਟਰੱਕ ਚਲਾਈਏ ਮਾਂ ਬੋਲੀ ਸਾਨੂੰ ਜਾਨੋ ਪਿਆਰੀ ਦਸਾਂ ਗੁਰਾਂ ਨੂੰ ਸੀਸ ਚੁਕਾਈਏ ਦਸਾਂ ਗੁਰਾਂ ਨੂੰ ਸੀਸ ਚੁਕਾਈਏ
ਆਰ ਕੇ ਐਂਟਰਟੇਨਮੈਂਟ ਦੀ ਪੇਸ਼ਕਸ਼ ਮਹਿਫਲ
ਛੇਤੀ ਛੇਤੀ ਤਿਆਰ ਹੋ ਜਾਓ ਗਰੋਸਰੀ ਲਿਆਉਣੀ ਹੈ ਤੇ ਕਿੰਨੇ ਸਟੋਰਾਂ ਤੇ ਜਾਣਾ ਪੈਣਾ ਹੈ
ਫਿਕਰ ਨਾ ਕਰੋ ਹੁਣ ਤਾਂ ਹਰੇਕ ਇਲਾਕੇ ਵਿੱਚ ਏਸ਼ੀਅਨ ਫੂਡ ਸੈਂਟਰ ਦੀਆਂ ਬਹੁਤ ਸਾਰੀਆਂ ਲੋਕੇਸ਼ਨਾਂ ਖੁੱਲ ਗਈਆਂ ਹਨ ਜਿੱਥੋਂ ਕਿ ਤੁਸੀਂ ਕੈਨੇਡੀਅਨ ਤੇ ਭਾਰਤੀ ਗਰੋਸਰੀ ਇੱਕੋ ਛੱਤ ਹੇਠੋਂ ਖਰੀਦ ਸਕਦੇ ਹੋ
ਮੈਂ ਵੀ ਸੁਣਿਆ ਸਾਫ਼ ਸੁਥਰੀ ਗਰੋਸਰੀ ਤੇ ਸੇਲ ਵਰਗਾ ਮਾਹੌਲ ਹੁੰਦਾ ਕੋਈ ਵੀ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਮੇਜਰ ਨੱਥ ਜੀ ਨੂੰ 416-740-3262 ਤੇ
ਸਿਮਟਮ ਸਮਾਰਟ ਮੋਰਗੇਜ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪੈਸੇ ਦੀ
7/2026 ਦਿਨ ਸ਼ਨੀਵਾਰ ਇਸ ਪ੍ਰੋਗਰਾਮ ਮਹਿਫਲ ਦੇ ਵਿਚ ਮੈਂ ਤੁਹਾਡਾ ਹੋਸਟ ਦੋਸਤ ਪੁਸ਼ਪਿੰਦਰ ਸਿੰਘ ਸੰਧੂ ਮੇਰੇ ਵੱਲੋਂ ਅਦਬ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ।
ਮੈਂ ਜਸਵਿੰਦਰ ਸਿੰਘ ਖੋਸਾ ਜੀ, ਮੇਰੇ ਵੱਲੋਂ ਵੀ ਮਹਿਫਲ ਦੇ ਪੂਰੇ ਪਰਿਵਾਰ ਨੂੰ ਪਿਆਰ ਭਰੀ ਨਿੱਘੀ ਜੀ ਆਈ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ, ਨਾਲ ਦੀ ਨਾਲ ਜਿਹੜੇ ਫੇਸਬੁੱਕ ਤੇ ਵੇਖਦੇ ਦਰਸ਼ਕ ਆ ਜੀ ਉਹਨਾਂ ਨੂੰ ਵੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ਰੋਤੇ ਦੇ ਦਰਸ਼ਕਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਗੁੱਡ ਮਾਰਨਿੰਗ ਮਹਿਫਲ ਆ ਜੀ। ਇਸ ਦੇ ਵਿਚ ਗੱਲਾਂ ਬਾਤਾਂ ਸਾਡੇ ਆਲੇ ਦੁਆਲੇ ਕੀ ਵਾਪਰਦਾ, ਉਸ ਆਲੇ ਦੁਆਲੇ ਵਾਪਰ ਰਹੇ ਢਾਂਚਾ ਜਿਹੜਾ ਵਿਗੜਦਾ ਉਹਨੂੰ ਸੁਧਾਰਨ ਦੇ ਵਿਚ ਕੋਈ ਅਸੀਂ ਯੋਗਦਾਨ ਪਾ ਸਕਦੇ ਹਾਂ, ਜਾਂ ਫਿਰ ਜਿਹੜੇ ਲੋਕ ਆ ਜਾਂ ਰਾਹੋਂ ਕਰਾਹੇ ਹੋ ਜਾਂਦੇ ਆ ਉਹਨਾਂ ਨੂੰ ਬੈਕ ਕਿੱਦਾਂ ਲਿਆ ਸਕਦੇ ਹਾਂ, ਜਾਂ ਫਿਰ ਜੀ ਜਿਹੜੇ ਲੋਕਾਂ ਨੂੰ ਜ਼ਰੂਰਤਮੰਦ ਆ ਉਹਨਾਂ ਦੀ ਮਦਦ ਕਿੱਦਾਂ ਕੀਤੀ ਜਾ ਸਕਦੀ ਹੈ। ਇਹ ਸਾਡਾ ਨਹੀਂ, ਹਰੇਕ ਬੰਦੇ ਦਾ ਫਰਜ਼ ਬਣਦਾ, ਹਰੇਕ ਬੰਦੇ ਦਾ ਫਰਜ਼ ਬਣਦਾ ਕਿ ਮੇਰੇ ਭਾਈ ਜੋ ਵੀ ਆਲੇ ਦੁਆਲੇ ਆ ਉਹਦੇ ਵਿਚ ਮੈਂ ਆਪਣਾ ਦਸਵੰਧ ਜ਼ਰੂਰ ਪਾਵਾਂ ਸਿਸਟਮ ਨੂੰ, ਚਾਹੇ ਸੁਧਾਰਨ ਦੇ ਵਿਚ ਦਸਵੰਧ ਹੋਵੇ, ਚਾਹੇ ਕਿਸੇ ਦੀ ਮਦਦ ਕਰਨ ਦੇ ਵਿਚ ਦਸਵੰਧ ਹੋਵੇ, ਚਾਹੇ ਕਿਸੇ ਗਰੀਬ ਨੂੰ ਉਹਦੇ ਕਹਿਣਗੇ ਮਕਾਨ ਪਾ ਕੇ ਦੇਣ ਦਾ ਦਸਵੰਧ ਹੋਵੇ, ਚਾਹੇ ਗਰੀਬ ਨੂੰ ਕੱਪੜੇ ਦੇਣ ਦਾ ਦਸਵੰਧ ਹੋਵੇ, ਜਾਂ ਫਿਰ ਕਿਸੇ ਗਰੀਬ ਨੂੰ ਦੋ ਟਾਈਮ ਰੋਟੀ ਛਕਾਉਣ ਦਾ ਦਸਵੰਧ ਹੋਵੇ, ਜਿਹੜੇ ਸਾਡੇ ਦਸਵੰਧ ਆ ਉਹ ਕੱਢਦੇ ਰਹਿਣੇ ਚਾਹੀਦਾ। ਤੁਸੀਂ ਹੁਣੇ ਜਫ਼ਰਨਾਮਾ ਸੁਣਿਆ, ਸੁਣ ਕੇ ਕਰੀ ਲੂੰ ਕੰਢੇ ਖੜੇ ਹੋ ਜਾਂਦੇ ਆ ਜੀ। ਸਾਡੇ ਪੁਰਖਿਆਂ ਨੇ, ਸਾਡੇ ਗੁਰੂਆਂ ਨੇ ਕਿੰਨੀਆਂ ਕੁਰਬਾਨੀਆਂ ਕਾਹਦੇ ਵਾਸਤੇ, ਸਾਡੇ ਵਾਸਤੇ ਕਿਉਂ ਦਿੱਤੀਆਂ ਕਿ ਭਾਈ ਸਾਡੀਆਂ ਜ਼ਿੰਦਗੀਆਂ ਸੌਖੀਆਂ ਰਹਿਣ, ਸਾਡੀਆਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਉਹ ਬੁਲੰਦੀਆਂ ਤੇ ਰਹਿਣ, ਉਹ ਆਪਣੇ ਪੁਰਖਿਆਂ ਨੂੰ ਯਾਦ ਕਰ ਕਰਕੇ ਕੌਮਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ, ਤੇ ਅਸੀਂ ਉਹਨਾਂ ਨੂੰ ਚੜ੍ਹਦੀ ਕਲਾ ਵਿਚ ਉਹਨਾਂ ਨੂੰ ਯਾਦ ਕਰਕੇ ਉਹ ਤਾਂ ਹੀ ਇਸ ਤਰ੍ਹਾਂ ਕਰ ਸਕਦੇ ਹਾਂ ਜੇ ਭਾਈ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਾਂਗੇ। ਤੇ ਜੇ ਸਾਡਾ ਇੱਕ ਮਕਸਦ ਆ ਫੇਸਬੁੱਕ ਤੇ ਵਟਸਐਪ ਤੇ ਲੜਨਾ, ਚਾਹੇ ਮੇਰੀ ਖਾਤਰ, ਚਾਹੇ ਪੁਸ਼ਪਿੰਦਰ ਜੀ ਦੀ ਖਾਤਰ, ਚਾਹੇ ਕਿਸੇ ਕਲਾਕਾਰ ਦੀ ਖਾਤਰ, ਚਾਹੇ ਕਿਸੇ ਝੂਠਾ ਜਿਹੜਾ ਅੱਜ ਕੱਲ ਫੇਸਬੁੱਕੀ ਵਿਦਵਾਨ ਆ ਉਹਨਾਂ ਦੀ ਖਾਤਰ, ਮੇਰਾ ਖਿਆਲ ਇਹ ਬਹੁਤ ਛੋਟੀ ਗੱਲ ਆ। ਸਾਡੇ ਵਾਸਤੇ ਤਾਂ ਗੱਲਾਂ ਹੋਂਦ ਚ ਹੀ ਨਹੀਂ, ਸਾਡੇ ਵਾਸਤੇ ਗੱਲਾਂ ਮੈਨੇ ਨਹੀਂ ਰੱਖਦੀਆਂ ਕਿ ਅਸੀਂ ਉਹਨਾਂ ਲੋਕਾਂ ਦੀ ਖਾਤਰ ਲੜੀ ਜਾਂਦੇ ਹਾਂ, ਗਾਲਾਂ ਕੱਢੀ ਜਾਂਦੇ ਹਾਂ। ਜਦੋਂ ਅਸੀਂ ਗਾਲ ਕੱਢਦੇ ਹਾਂ, ਇਹ ਸੋਚੋ ਕਿ ਰੱਬ ਨਾ ਕਰੇ ਜਿਹੜੀ ਗਾਲ ਅਸੀਂ ਕੱਢੀ ਆ ਉਹ ਸਾਡਾ ਕੋਈ ਭੈਣ ਭਾਈ, ਸਾਡੀ ਮਾਂ, ਉਹ ਘੁੰਮ ਘੁੰਮਾ ਕੇ ਤੁਹਾਡੇ ਮੂਹਰੇ ਤਾਂ ਆ ਹੀ ਜਾਣੀ ਆ, ਤੁਹਾਡੇ ਪਰਿਵਾਰ ਦੇ ਮੂਹਰੇ ਆ ਜਾਣੀ ਆ, ਕਿਉਂਕਿ ਉਹ ਚੀਜ਼ ਹੀ ਐਸੀ ਆ ਸੋਸ਼ਲ ਮੀਡੀਆ, ਉਹ ਚਾਹੇ ਤੁਸੀਂ ਜਿੰਨਾ ਮਰਜ਼ੀ ਅਵੋਇਡ ਕਰ ਲਓ ਕਿਤੇ ਨਾ ਕਿਤੇ ਤੁਹਾਡੇ ਆਲੇ ਦੁਆਲੇ ਦੇ ਸਰਕਲ ਦੇ ਵਿਚ ਆ ਜਾਣੀ ਆ, ਤੇ ਫਿਰ ਤੁਹਾਡੇ ਬੋਲੇ ਹੋਏ ਮਾੜੇ ਸ਼ਬਦ ਭੱਦੀ ਸ਼ਬਦਾਵਲੀ ਜਿਹੜੀ ਆ ਫਿਰ ਅਗਲਾ ਜਦੋਂ ਪੜ੍ਹਦਾ ਤੇ ਉੱਥੋਂ ਤੁਹਾਡੀ ਜਿਹੜੀ ਸੋਚ ਦਾ ਜਨਾਜ਼ਾ ਨਿਕਲ ਜਾਂਦਾ, ਯਾਰ ਇਹ ਬੰਦਾ ਐਸ ਲੈਵਲ ਦਾ, ਐਸ ਕਰੈਕਟਰ ਦਾ ਹੈਗਾ। ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਜਿਹੜਾ ਕੋਈ ਬੋਲਦਾ ਉਹਨੂੰ ਬੋਲੀ ਜਾਣ ਦਿਆ ਕਰੋ, ਉਹਨਾਂ ਵੀਰੇ ਇਹ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ, ਤੈਨੂੰ ਮੁਬਾਰਕ, ਤੂੰ ਹੀ ਇਹਨਾਂ ਚੀਜ਼ਾਂ ਦੇ ਉੱਤੇ ਆਪਣਾ ਕੰਟਰੋਲ ਕਰ ਜੇ ਤੈਨੂੰ ਲੱਗਦਾ। ਜਿਹੜਾ ਅੱਜ ਕੱਲ ਪੁਸ਼ਪਿੰਦਰ ਜੀ ਸਭ ਤੋਂ ਮਾੜਾ ਦੌਰਾਨ ਆ ਨਾ ਉਹ ਆ ਜੀ, ਕਹਿੰਦੇ ਗੰਦ ਪਾ ਲਓ, ਵਿਊਰ ਲੈ ਲਓ, ਵਿਊਜ਼ ਦੇ ਨਾਲ ਪੈਸੇ ਬਣਾ ਲਓ, ਨਾ ਇੱਜ਼ਤ ਦਾ, ਨਾ ਕੋਈ ਆਲੇ ਦੁਆਲੇ ਦਾ, ਨਾ ਪਰਿਵਾਰਾਂ ਦਾ, ਨਾ ਬੱਚਿਆਂ ਦਾ। ਮੈਂ ਕਹਿੰਦਾ ਇਹ ਚੀਜ਼ ਰਹੀ ਨੀ। ਪਿਛਲੇ ਦਿਨੀ ਸਾਡੇ ਅੰਟਾਰੀਓ ਦੇ ਵਿਚ ਇਕ ਦੁਰਘਟਨਾ ਵਾਪਰੀ ਆ ਜੀ, ਬੜੀ ਚਰਚਿਤ ਆ ਜੀ ਉਹ ਦੁਰਘਟਨਾ। ਮੈਨੂੰ ਇੱਕ ਬੰਦੇ ਦਾ ਫੋਨ ਆਇਆ, ਕਹਿੰਦਾ ਜੀ ਵਧਾਈਆਂ। ਮੈਂ ਕਿਹਾ ਕਾਹਦੀਆਂ ਜੀ? ਕਹਿੰਦਾ ਆਹ ਕੰਮ ਹੋ ਗਿਆ। ਮੈਂ ਕਿਹਾ ਵੀਰੇ ਚ ਵਧਾਈਆਂ ਵਾਲੀ ਕਿਹੜੀ ਗੱਲ ਆ? ਮੈਂ ਕਿਹਾ ਯਾਰ ਕਿਸੇ ਦੇ ਮਰਿਆ ਕਦੇ ਖੁਸ਼ੀ ਨੀ ਮਨਾਈ ਦੀ। ਕਹਿੰਦਾ ਸੱਜਣਾ ਇੱਕ ਦਿਨ ਤੂੰ ਵੀ ਤੁਰ ਜਾਣਾ।
ਬਿਲਕੁਲ,
ਕਿਸੇ ਨੇ ਇੱਥੇ ਕਿੱਲੇ ਨੀ ਕੱਢੇ। ਕਹਿ ਰਹੀ ਇਹ ਬੰਦੇ ਨੂੰ ਸੋਚਦਾ ਮੈਂ ਇਹਨੂੰ ਮਾਰ ਕੇ, ਬਈ ਤੂੰ ਮਾਰ ਲਿਆ ਤੇ ਕੀ ਗੱਲ, ਤੇਰੀ ਵਾਰੀ ਨੀ ਆਉਣੀ, ਤੂੰ ਵੀ ਇੱਕ ਦਿਨ ਇਸੇ ਰਸਤੇ ਜਾਣਾ। ਹੋ ਸਕਦਾ ਤੂੰ ਨਿਆਈ ਮੌਤ ਮਰ ਜੇ, ਹੋ ਸਕਦਾ ਤੂੰ ਆਪਣੀ ਮੌਤ ਮਰ ਜੇ, ਪਰ ਮਰਨਾ ਤਾਂ ਹੈਗਾ ਹੀ ਹੈ ਨਾ। ਪਰ ਜਿਹੜੇ ਇਹ ਲੋਕ ਇਸ ਚੀਜ਼ ਨੂੰ ਪਹਿਰਾ ਰੱਖ ਕੇ ਬੈਠੇ, ਸੋਚ ਕੇ ਬੈਠੇ, ਨਹੀਂ ਇਹਨੂੰ ਮਾਰਤਾ ਜਾਂ ਇਹ ਮਰ ਗਿਆ, ਮੈਂ ਨੀ ਮਰਨਾ। ਨਾਲੇ ਇਹ ਗੱਲ ਪਤਾ ਆਪਾਂ, ਕਿਉਂਕਿ ਸਾਲ ਛਮਾਹੀ ਪੰਜੀ ਤਿੰਨੀ ਚੌਵੀ ਦੋਵੀਂ ਮਹੀਨੇ ਕਿਸੇ ਨਾ ਕਿਸੇ ਫਾਈਨਲ ਤੇ ਜਾਂਦੇ ਰਹਿੰਦੇ ਆ, ਤੇ ਉੱਥੇ ਗੱਲ ਹਕੀਕੀ ਜਿਹੜੀ ਸੱਚ ਆ ਉਹ ਮੂਹਰੇ ਆ ਜਾਂਦਾ ਵੀ ਅਖੀਰੀ ਸੱਚ ਉਹੀ ਆ ਜਿਹੜਾ ਬਕਸਾ।
ਬਿਲਕੁਲ,
ਹੋਰ ਦੁਨੀਆਂ ਤੇ ਸਭ ਕੁਝ ਝੂਠ ਆ, ਤੇ ਪਰ ਫਿਰ ਵੀ ਲੋਕ ਉਥੋਂ ਨਿਕਲਦੇ ਸਾਰ ਬਾਹਰ ਭੁੱਲ ਜਾਂਦੇ ਆ ਜੀ ਅਸੀਂ ਅੱਜ ਗੱਲਬਾਤ ਕਰਾਂਗੇ।
ਹਾਂ ਬਿਲਕੁਲ ਜੀ, ਜਿਹੜਾ ਮਹਿਫਲ ਰੇਡੀਓ ਹੁੰਦਾ ਹਰ ਸ਼ਨੀਵਾਰ 10 ਵਜੇ ਤੋਂ ਲੈ ਕੇ 12 ਵਜੇ ਤੱਕ AM 770 ਤੇ, ਮੈਂ ਪੁਸ਼ਪਿੰਦਰ ਸੰਧੂ, ਮੇਰੇ ਨਾਲ ਬਾਈ ਜਸਵਿੰਦਰ ਖੋਸਾ ਹੁਣ ਦੀ ਜਵਾਨੀ ਹੁੰਦਾ। ਲਗਭਗ 30-32 ਸਾਲ ਤੋਂ ਤੁਸੀਂ ਮਹਿਫਲ ਮੀਡੀਆ ਨੂੰ ਰੇਡੀਓ ਟੀਵੀ ਦੇ ਰਾਹੀਂ ਵੱਖ ਵੱਖ ਚੈਨਲਾਂ ਤੇ ਸੁਣ ਰਹੇ ਹੋ। ਸੋ ਗੱਲਬਾਤ ਅੱਜ ਨੈਨਸੀ ਗਰੇਵਾਲ ਤੇ ਹੋਵੇਗੀ, ਹੋਰ ਕੋਈ ਗੱਲਬਾਤ ਤੁਸੀਂ ਕਰਨੀ ਹੋਵੇ ਮੈਂ ਇੱਕ ਵਾਰੀ ਨੰਬਰ ਸਾਂਝੇ ਕਰ ਦਿੰਦਾ ਜਿਹਦੇ ਰਾਹੀਂ ਤੁਸੀਂ ਪ੍ਰੋਗਰਾਮ ਨਾਲ ਜੁੜ ਸਕਦੇ ਹੋ। ਈ ਆਵਾਜ਼ .com ਤੇ ਜਾ ਕੇ
ਤੁਸੀਂ ਲਿੰਕ ਨੂੰ ਕਲਿਕ ਕਰਕੇ ਵੀ ਪ੍ਰੋਗਰਾਮ ਨਾਲ ਜੁੜ ਸਕਦੇ ਹੋ ਜਾਂ ਤੁਸੀਂ ਟੋਰਾਂਟੋ ਦੇ ਵਿਚ ਕਿਤੇ ਟਰੱਕ ਟੈਕਸੀ ਜਾਂ ਘਰੇ ਬੈਠੇ ਹੋ 647-800-5290 ਡਾਇਲ ਕਰ ਲੈਣਾ ਤੁਹਾਨੂੰ ਪ੍ਰੋਗਰਾਮ ਜਿਹੜਾ ਜੀ ਸਾਡੀ ਆਵਾਜ਼ ਸਾਰੀ ਸਾਫ਼ ਸੁਣਾਈ ਜਾਏਗੀ ਮੋਨਟਰੀਅਲ ਦੇ ਵਿਚ ਹੋ 514-996-62-88 ਕੈਲਗਰੀ 403-774-17-17 ਵੈਨਕੂਵਰ ਦੇ ਵਿਚ 778-785-97-96 ਐਡਮਿੰਟਨ ਦੇ ਵਿਚ 780-801-33-39 ਤੇ ਉੱਤੇ ਡਾਇਲ ਕਰਕੇ ਤੁਸੀਂ ਪ੍ਰੋਗਰਾਮ ਦੇ ਨਾਲ ਲਗਾਤਾਰ ਜੁੜ ਸਕਦੇ ਹੋ ਤੇ ਜੇ ਤੁਸੀਂ ਇਨਪੁਟ ਪਾਉਣੀ ਆ ਨੰਬਰ ਹੈਗੇ 416-620-17-78 ਬਿਲਕੁਲ ਕੁਛ ਸਾਹਿਬ ਜਿਹੜੀ ਗੱਲ ਨੈਨਸੀ ਗਰੇਵਾਲ ਦੀ ਕਾਫ਼ੀ ਚਰਚਿਤ ਆ ਪਿਛਲੇ ਦਿਨਾਂ ਤੋਂ ਜਿਹੜਾ ਕਤਲ ਹੋਇਆ ਲਸਾਹ ਦੇ ਵਿਚ ਤੁਹਾਨੂੰ ਯਾਦ ਹੋਣਾ ਇਕ ਸਮਾਂ ਇਹ ਹੁੰਦਾ ਸੀ ਜਦੋਂ ਮੋਬਾਇਲ ਫੋਨ ਜਿਹੜੇ ਉਹ ਹੋਂਦ ਵਿਚ ਨਹੀਂ ਆਏ ਸੀ ਔਰ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਸੀਗੀਆਂ ਚਾਹੇ ਹੱਦ ਤੱਕ ਇੱਜ਼ਤ ਦੀ ਗੱਲ ਕਰੀਏ ਹੁੰਦੀਆਂ ਸੀਗੀਆਂ ਮੈਨੂੰ ਯਾਦ ਆ 1997 ਦੇ ਦੌਰ ਦੇ ਵਿਚ ਪੰਜਾਬ ਦੇ ਵਿਚ ਇਕ ਵੈਨਕੂਵਰ ਦੀ ਕੁੜੀ ਦਾ ਕਤਲ ਹੋਇਆ ਸੀ ਲੇਕਿਨ ਉਹ ਹੋਰ ਤਰ੍ਹਾਂ ਦੇ ਜਿਹੜੇ ਤਰੀਕੇ ਹੁੰਦੇ ਸੀ ਲੇਕਿਨ ਅੱਜ ਜਿਹੜਾ ਯੁੱਗ ਬਦਲਿਆ ਜਦੋਂ ਮੇਨ ਚੀਜ਼ ਜਿਹੜੀ ਆ ਜੀ ਅਸੀਂ ਵਿਊ ਲੈਣ ਨੂੰ ਕਹਿੰਦੇ ਹਾਂ ਜੀ ਜਿਹਦੇ ਵਿਚ ਮਾਫ਼ੀ ਚਾਹੁੰਦਾ ਮੈਂ ਇਹ ਗੱਲ ਏਅਰ ਦੇ ਉੱਤੇ ਕਹਿੰਦੇ ਹੋਣਾ ਵੀ ਸਾਡੇ ਕੁਛ ਨੌਜਵਾਨ ਲੜਕੀਆਂ ਵੀ ਇਹੋ ਜਿਹੇ ਕਰਾਹੇ ਪਈਆਂ ਹੋਈਆਂ ਜਿਨ੍ਹਾਂ ਨੂੰ ਜਿਹੜੀ ਬੋਲ ਬਾਣੀ ਦੇ ਉੱਤੇ ਕੋਈ ਕੰਟਰੋਲ ਨਹੀਂ ਹੈਗਾ ਜਾਂ ਜੇ ਕੱਪੜਿਆਂ ਦੀ ਗੱਲ ਕਰਾਂ ਬਹੁਤ ਘੱਟ ਹੁੰਦੇ ਸਿਰਫ ਇੱਕ ਵਿਊ ਕੁਛ ਕੁ ਪੈਸੇ ਮੈਨੂੰ ਨਹੀਂ ਲੱਗਦਾ ਹੋਣਾ ਵੀ 10-12,000 ਡਾਲਰ ਪੇ ਕਰਦੀ ਹੈ ਫੇਸਬੁੱਕ ਜਾਂ ਸੋਸ਼ਲ ਮੀਡੀਆ ਅਕਾਊਂਟ ਲੇਕਿਨ ਇਹ ਪਹਿਲੀ ਘਟਨਾ ਨੀ ਜੀ ਪੰਜਾਬ ਚ ਵੀ ਤੁਹਾਨੂੰ ਯਾਦ ਹੋਣਾ ਵੀ ਇੱਕ ਘਟਨਾ ਹੋਈ ਸੀ ਇਸ ਤੋਂ ਪਹਿਲਾਂ ਸ਼ਾਇਦ ਮੈਨੂੰ ਨਾਮ ਨੀ ਯਾਦ
ਮਹਿਰੋ ਸਾਹਿਬ ਨੇ
ਜਿਹੜਾ ਕਤਲ ਕੀਤਾ ਸੀ ਅਸੀਂ ਕਤਲ ਨੂੰ ਕੰਡੈਮ ਕਰਦੇ ਹਾਂ ਜੀ ਕਿਸੇ ਦਾ ਕਤਲ ਕਰਨਾ ਚੰਗੀ ਗੱਲ ਨਹੀਂ ਹੈਗੀ ਉਹਨੂੰ ਸਬਕ ਜ਼ਰੂਰ ਸਿਖਾਓ ਲੇਕਿਨ ਇੱਕ ਹੋਰ ਨਵਾਂ ਟ੍ਰੈਂਡ ਚੱਲ ਗਿਆ ਜੀ ਇਨ੍ਹਾਂ ਘਟਨਾਵਾਂ ਨੂੰ ਧਰਮ ਜਾਤੀ ਦੇ ਨਾਲ ਜੋੜ ਦਿੱਤਾ ਜਾਂਦਾ ਹਾਲਾਂਕਿ ਜਿਹੜੀ ਸਟੇਟਮੈਂਟ ਆਈ ਹੈ ਪੁਲਿਸ ਦੀ ਉਨ੍ਹਾਂ ਨੇ ਕੁਝ ਹੋਰ ਹੀ ਦੱਸਿਆ ਔਰ
ਮੈਂ ਪੁਸ਼ਪਿੰਦਰ ਜੀ ਵੈਨਕੂਵਰ ਤੋਂ ਮੇਰੇ ਵੱਡੇ ਵੀਰ ਵੀ ਆ ਉਸਤਾਦ ਵੀ ਆ ਭਰਾ ਵੀ ਆ ਮਨਿੰਦਰ ਗਿੱਲ ਜੀ ਹੁਣ ਤਾਂ ਮੈਨੂੰ ਸਭ ਤੋਂ ਪਹਿਲਾਂ ਫੋਨ ਆਇਆ ਯਾਰ ਅੰਟਾਰੀਓ ਦੇ ਵਿਚ ਆ ਖ਼ਬਰ ਆ ਸਾਡੇ ਇੱਥੇ ਲੋਕਲ ਸੋਸ਼ਲ ਮੀਡੀਆ ਤੇ ਚੱਲ ਰਿਹਾ ਜੀ ਖੰਘੀ ਸੀ ਸਿੰਘਾਂ ਨੇ ਟੰਗੀ ਸੀ ਜੇ ਵੋ ਮੈਂ ਕਿਹਾ ਜੀ ਕੋਈ ਨੀ ਪਰ ਅਜੇ ਕਤਲ ਜ਼ਰੂਰ ਹੋਇਆ ਪਰ ਪੁਸ਼ਟੀ ਨਾਂ ਦੀ ਪੁਸ਼ਟੀ ਨਹੀਂ ਹੋਈ ਤੇ ਮੈਨੂੰ ਥੋੜਾ ਜਿਹਾ ਟਾਈਮ ਦਿਓ ਮੈਂ ਕਾਲ ਕੀਤੀ ਇੱਕ ਬੰਦੇ ਨੂੰ ਕਹਿੰਦਾ ਵਿੰਜ਼ਰ ਪੁਲਿਸ ਦਾ ਨੰਬਰ ਆ ਮੈਂ ਟਰਾਈ ਕੀਤੀ ਲੇਟ ਸੀ ਚਲੋ ਜੀ ਉਹਨੇ ਚਿਰ ਨੂੰ ਉਹ ਬੰਦੇ ਨੇ ਮੈਨੂੰ ਪੁਲਿਸ ਵੱਲੋਂ ਜਿਹੜੀ ਪ੍ਰੈਸ ਰਿਲੀਜ਼ ਆਈ ਤੇ ਉਹ ਭੇਜਤੀ ਮੈਂ ਉਹਨਾਂ ਨੂੰ ਭੇਜ ਦਿੱਤੀ ਉਹ ਕਹਿੰਦੇ ਕੀ ਗੱਲ ਹੋਈ ਮੈਂ ਕਿਹਾ ਜੀ ਇਹਦੇ ਬਾਰੇ ਹਜੇ ਕੁਝ ਕਿਹਾ ਨਹੀਂ ਜਾ ਸਕਦਾ ਉਹ ਜੇ ਗੱਲਬਾਤ ਹੀ ਕਰਦੇ ਕਹਿੰਦੇ ਜੀ ਇੱਕ ਗਰੁੱਪ ਵੱਲੋਂ ਜ਼ਿੰਮੇਵਾਰੀ ਮੂਹਰੇ ਆ ਗਈ ਕਿ ਅਸੀਂ ਇਹ ਕੰਮ ਸਾਡੇ ਯਾਰਾਂ ਦੋਸਤਾਂ ਨੇ ਕੀਤਾ ਮੈਨੂੰ ਕਹਿੰਦਾ ਯਾਰ ਇਹ ਆ ਹੋ ਗਿਆ ਮੈਂ ਕਿਹਾ ਭਾਜੀ ਟੂ ਅਰਲੀ ਟੂ ਸੇ ਦੈਟ ਕਿਉਂਕਿ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਆ ਜਾਂਦੀਆਂ ਉਹ ਫਿਰ ਅਗਲਾ ਕਹਿੰਦਾ ਇੱਕ ਵਾਰੀ ਨਾ ਬਣਾਉਣ ਵਾਸਤੇ ਜ਼ਿੰਮੇਵਾਰੀ ਲੈ ਲਓ ਬਾਅਦ ਦੇ ਵਿਚ ਦੇਖੀ ਜਾਊ ਪਰ ਮੇਰਾ ਖਿਆਲ ਇਹ ਜਿਹੜੀਆਂ ਜ਼ਿੰਮੇਵਾਰੀਆਂ ਦਾ ਸਿਲਸਿਲਾ ਇਹ ਕਿਉਂਕਿ ਪਿਛਲੇ 2-4 ਸਾਲ ਤੋਂ ਚੱਲਦਾ ਆ ਰਿਹਾ ਪਰ ਜਿਹੜਾ ਆਉਣ ਵਾਲੇ ਸਮੇਂ ਚ ਇਹ ਬਹੁਤ ਮਹਿੰਗਾ ਪੈ ਰਿਹਾ ਪਿਛਲੇ ਦਿਨੀ ਤੁਸੀਂ ਰੇਡੀਓ ਇੰਡੀਆ ਤੇ ਵੀ ਸੁਣਿਆ ਹੋਣਾ ਸਾਡੇ ਕਾਰਨੀ ਸਾਹਿਬ ਪ੍ਰਾਈਮ ਮਿਨਿਸਟਰ ਜੀ ਇੰਡੀਆ ਗਏ ਸੀ ਇਹ ਇੱਕ ਹੁਣ ਸਮਝੌਤਾ ਨਵਾਂ ਕਰ ਰਹੇ ਆ ਕਿ ਕੋਈ ਵੀ ਬੰਦਾ ਉਹ ਇੰਡੀਆ ਦੇ ਵਿਚ ਬੈਠਾ ਜ਼ਿੰਮੇਵਾਰੀ ਕੈਨੇਡੀਅਨ ਫਿਰੌਤੀ ਦੀ ਲਵੇ ਜਾਂ ਕੈਨੇਡੀਅਨ ਮਰਡਰ ਦੀ ਲਵੇ ਚਾਹੇ ਉਹ ਇੰਡੀਅਨ ਆ ਜਾਂ ਕਿਸੇ ਹੋਰ ਮੁਲਕ ਦੇ ਵਿਚ ਵੀ ਬੈਠਾ ਹੋਵੇ ਨਿਜ਼ਰ ਦੇ ਕਤਲ ਤੋਂ ਬਾਅਦ ਇੰਡੀਆ ਗੌਰਮੈਂਟ ਨੇ ਬਹੁਤ ਵੱਡਾ ਸਹਿਯੋਗ ਦੇਣ ਦੀ ਗੱਲਬਾਤ ਕੀਤੀ ਆ ਕਿ ਭਾਈ ਅਸੀਂ ਜਿਹੜੇ ਸਾਡੇ ਧੱਬੇ ਲਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ USA ਨੇ ਅਨਿਲ ਜੀ ਹੁਣ ਜਿਹੜਾ ਫੜਿਆ ਗਿਆ ਸੀਗਾ ਆਪਣੇ ਗੁਰਵੰਤ ਪੰਨੂ ਜੀ ਹੁਣਾਂ ਦੀ ਸਪਾਰੀ ਦੇ ਚੱਕਰ ਦੇ ਵਿਚ ਬੰਦਾ ਉਹਦੀ ਸਜ਼ਾ ਕਾਰਨ ਹੋਰ ਬਹੁਤ ਸਾਰੇ ਲੋਕ ਜਿਹੜੇ ਆ ਕੱਚੇ ਚਿੱਠੇ ਖੁੱਲਣ ਦੇ ਉਮੀਦਾਂ ਲੱਗਦਾ ਹੋ ਸਕਦਾ ਹਿੰਦੁਸਤਾਨ ਸਰਕਾਰ ਨੂੰ ਵੀ ਲੱਗਦਾ ਨਾ ਹੋਵੇ ਕਿ ਸਾਡੇ ਕੋਈ ਹੋਰ ਕੱਚੇ ਚਿੱਠੇ ਖੁੱਲਣ ਤੇ ਉਦੋਂ ਪਹਿਲਾਂ ਜਿਹੜੇ ਇਹ ਲੋਕ ਆ ਫਰੌਤੀਆਂ ਜਾਂ ਦੂਜੇ ਤੀਜੇ ਚੱਕਰਾਂ ਦੇ ਵਿਚ ਇਨ੍ਹਾਂ ਨੂੰ ਨੱਥ ਪਾਉਣ ਦੇ ਵਿਚ ਕੈਨੇਡੀਅਨ ਸਰਕਾਰ ਦੀ ਮਦਦ ਕਰ ਦਈਏ ਤੇ ਹੋ ਸਕਦਾ ਸਾਡਾ ਥੋੜਾ ਬਹੁਤਾ ਛੁਟਕਾਰਾ ਹੋ ਜਾਵੇ ਪਰ ਠੀਕ ਆ ਜੀ ਸਾਡੇ ਨੌਜਵਾਨ ਆ ਸਾਡੇ ਬੱਚੇ ਆ ਕਿਉਂਕਿ ਜਦੋਂ ਅਸੀਂ ਜ਼ਿੰਮੇਵਾਰੀ ਲੈਂਦੇ ਹਾਂ ਸਾਡਾ ਨਾਂ ਬਣਦਾ ਸਾਨੂੰ ਲੱਗਦਾ ਯਾਰ ਦੇਖਿਆ ਮੇਰਾ ਨਾਂ ਬਣ ਗਿਆ ਕਿੰਨੇ ਲੋਕ ਆ ਪਰ ਉਹ ਕਿੰਨੇ ਦਿਨਾਂ ਵਾਸਤੇ ਕਿਉਂਕਿ ਇੱਕ ਦਿਨ ਸੱਜਣਾ ਕਹਿੰਦੇ ਤੂੰ ਵੀ ਮਰ ਜਾਣਾ ਜਿੱਦੇ ਤੂੰ ਜਾਏਗਾ ਫਿਰ ਕਿਤੇ ਲੋਕਾਂ ਨੇ ਹਾਹ ਦਾ ਨਾਰਾ ਮਾਰਨਾ ਤੇ ਕਿਤੇ ਲੋਕਾਂ ਨੇ ਥੂ ਥੂ ਕਰਨੀ ਆ ਸਿਰਫ ਮੈਂ ਅੱਗੇ ਕਿਹਾ ਵੀ ਬਹੁਤ ਸਾਰੇ ਗੈਂਗਸਟਰ ਮੈਂ ਇੱਕ ਦੋ ਨਾਲ ਗੱਲ ਕੀਤੀ ਯਾਰ ਮੈਂ ਕਿਹਾ ਯਾਰ ਤੁਸੀਂ ਕਿਉਂ ਇਹ ਕੰਮ ਕਰਦੇ ਹੋ ਕਾਹਦੇ ਵਾਸਤੇ ਉਹ ਕਹਿੰਦੇ ਨਾਂ ਬਣਦਾ ਮੈਂ ਕਿਹਾ ਵੀਰੇ ਹੁਣ ਤਾਂ ਤੇਰਾ ਨਾਂ ਬਣਦਾ ਜਿੱਦੇ ਤੂੰ ਦੁਨੀਆਂ ਤੋਂ ਚਲਾ ਗਿਆ ਸਿਰਫ 5-6 ਬੰਦਿਆਂ ਨੂੰ ਅਹਿਸਾਸ ਹੋਣਾ ਤੂੰ ਦੁਨੀਆਂ ਤੋਂ ਗਿਆ ਤੇਰੀ ਮਾਂ ਨੂੰ ਤੇਰੇ ਭਰਾ ਨੂੰ ਤੇਰੀਆਂ ਭੈਣਾਂ ਨੂੰ ਪਿਓ ਨੂੰ ਜਾਂ ਸਾਕ ਸੰਬੰਧੀਆਂ ਨੂੰ ਬਾਕੀ ਲੋਕਾਂ ਨੇ ਤਾਂ ਇਹ ਕਹਿਣਾ ਇੱਕ ਗੰਦ ਸੀ ਇਹਦਾ ਨਿਪਟਾਰਾ ਹੋ ਗਿਆ। ਹੁਣ ਤੁਸੀਂ ਜਾਂਦੇ ਹੋਇਆ ਇਹ ਚੀਜ਼ਾਂ ਘੋਣੀਆਂ ਚਾਹੁੰਦੇ ਕਿ ਗੰਦ ਸੀ ਨਿਪਟਾਰਾ ਹੋ ਗਿਆ, ਜਾਂ ਤੁਸੀਂ ਮੈਂ ਅੱਗੇ ਵੀ ਕਿਹਾ ਜੀ ਮੈਂ ਜਿਹੜੇ ਬੰਦਿਆਂ ਦਾ ਇੰਡੀਅਨ ਕੌਂਸਲ ਨਾਲ ਵੀ ਗੱਲਬਾਤ ਚੱਲਦੀਆਂ ਕਿ ਭਾਈ ਜਿਹੜੇ ਇਹ ਲੋਕ ਮੁੱਖ ਧਾਰਾ ਚ ਆਉਣਾ ਚਾਹੁੰਦੇ ਆ, ਗੁਰਪ੍ਰੀਤ ਵਾਪਸ ਆਪਣੇ ਘਰ ਦੇ ਵਿਚ ਆ ਕੇ ਬੈਠਾ ਮੁਤਕੀ ਵਾਲਾ ਜੀ, ਭਾਈ ਪਰਸਨਲੀ ਜਾਣਦੇ ਉਹਨਾਂ ਨੂੰ, ਹੋਰ ਬਹੁਤ ਸਾਰੇ ਬੰਦੇ ਆ ਜੀ ਭਾਈ ਜੇ ਤੁਸੀਂ ਮੁੱਖ ਧਾਰਾ ਦੇ ਵਿਚ ਆਉਣੇ, ਖਾੜਕੂਬਾਦ ਵਿਚ ਬਹੁਤ ਸਾਰੇ ਬੰਦੇ ਮੁੱਖ ਧਾਰਾ ਦੇ ਵਿਚ ਆਏ, ਤੁਸੀਂ ਆਪਣੇ ਆਪ ਨੂੰ ਸਰੈਂਡਰ ਕਰਕੇ ਮੁੱਖ ਧਾਰਾ ਚ ਆਉਣੇ ਚਾਹੁੰਦੇ, ਗੌਰਮੈਂਟ ਨੂੰ ਵੀ ਬਾਹਾਂ ਫਲਾਰ ਕੇ ਤੁਹਾਡਾ ਵੈਲਕਮ ਕਰਨਾ ਚਾਹੀਦਾ ਭਾਈ ਆਓ,
ਬਿਲਕੁਲ
ਤੁਸੀਂ ਮੁੱਖ ਧਾਰਾ ਦੇ ਵਿਚ ਆਓ, ਤੁਸੀਂ ਬੈਠੋ, ਪਰ ਇਹ ਨਾ ਹੋਵੇ ਮੁੱਖ ਧਾਰਾ ਦੇ ਲਿਆਉਣ ਦੇ ਵਿਚ ਇਹਨਾਂ ਨੂੰ ਜੇਲ੍ਹ ਚ ਕੀਤਾ ਜਾਵੇ ਤੇ ਜੇਲ੍ਹ ਚੋਂ ਫੇਰ ਇਹ ਆਪਣਾ ਜਿਹੜੇ ਸਰਗਣੇ ਚਲਾਉਣ ਜਾਂ ਕਰਨ, ਉਹ ਨਹੀਂ ਗੱਲਾਂ ਹੋਣੀਆਂ ਚਾਹੀਦੀਆਂ। ਇਸੇ ਤਰ੍ਹਾਂ ਅਸੀਂ ਗੱਲਬਾਤ ਕਰਦੇ ਰਹਿਣਾ, ਤੁਸੀਂ ਕੋਈ ਵੀ ਗੱਲਬਾਤ ਕਰਨੀ ਚਾਹੁੰਦੇ ਹੋ 416-620-1778 ਜਾਂ ਪ੍ਰੋਗਰਾਮ ਨੂੰ ਸੁਣਨਾ ਚਾਹੁੰਦੇ ਹੋ ਜੀ 647-8-72-5900 ਤੇ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਸਟੂਡੀਓ ਵਿਚ 416-8-94-9400 ਗੱਲਬਾਤ ਚੱਲਦੀ ਸੀ ਜੀ ਨੈਂਸੀ ਗਰੇਵਾਲ ਹੋਣਾ ਬਾਰੇ ਕਿ ਉਨ੍ਹਾਂ ਨੇ ਕਹਿੰਦੇ ਜੀ ਬਹੁਤ ਜ਼ਿਆਦਾ ਫੇਸਬੁੱਕ ਤੇ ਇਹੋ ਜਿਹੀ ਸ਼ਬਦਾਵਲੀ ਵਰਤਦੇ ਸੀ ਜਿਹੜੀ ਲੋਕ ਨਹੀਂ ਸੁਣ ਸਕਦੇ ਸੀ, ਤੇ ਮੈਂ ਅੱਗੇ ਕਹਿ ਰਿਹਾ ਜੇ ਸੁਣ ਹੀ ਨਹੀਂ ਸਕਦੇ ਫਿਰ ਹੁਣ ਸੁਣਦੇ ਕਿਉਂ ਸੀ, ਜੇ ਤੁਸੀਂ ਨਾ ਸੁਣਦੇ ਤੁਸੀਂ ਉਹਨੂੰ ਬਲਾਕ ਮਾਰਦੇ ਤੁਸੀਂ ਉਹਦੀਆਂ ਰਿਪੋਰਟਾਂ ਕਰਦੇ ਤੇ ਹੋ ਸਕਦੇ ਉਹਦੇ ਅਕਾਊਂਟ ਜਿਹੜੇ ਟਰਮੀਨੇਟ ਹੁੰਦੇ ਰਹਿੰਦੇ, ਫੇਸਬੁੱਕ ਉਹਦੀ ਇੱਕ ਵਾਰੀ ਕਹਿੰਦੇ ਸਸਪੈਂਡ ਹੋ ਗਈ ਸੀ, ਦੂਜੇ ਮੀਡੀਆ ਵੀ ਟਰਮੀਨੇਟ ਹੋ ਜਾਂਦਾ, ਤੁਸੀਂ 40-50-100 ਰਿਪੋਰਟ ਮਾਰੋ,
ਬਿਲਕੁਲ
ਕਿਉਂਕਿ ਅਸੀਂ ਰਿਪੋਰਟ ਨਹੀਂ ਮਾਰਦੇ, ਅਸੀਂ ਵੀ ਉਸ ਲਾਈਨ ਚ ਖੜੇ ਜਿਨ੍ਹਾਂ ਨੇ ਸਵਾਦ ਲੈਣਾ।
ਅਸਲ ਦੇ ਵਿਚ ਕੁਛ ਸਾਹਿਬ ਕਹਾਣੀ ਉਹੀ ਆ ਜਾਂਦੀ, ਚਮਕੀਲਾ ਕਹਿੰਦਾ ਹੁੰਦਾ ਸੀ ਮੈਂ ਗੀਤ ਗਾਉਣਾ ਜੇ ਤੁਸੀਂ ਸੁਣਦੇ ਹੋ ਤਾਂ ਤਦ ਹੀ ਮੈਂ ਉਹੋ ਜਿਹੇ ਲਿਖਦਾ। ਫਿਰ ਨੈਂਸੀ ਗਰੇਵਾਲ ਦੀ ਗੱਲ ਕਰੀਏ, ਉਹੀ ਗੱਲ ਆ ਕਿ ਜੇ ਅਸੀਂ ਉਸ ਚੀਜ਼ ਨੂੰ ਪ੍ਰਮੋਟ ਕਰਦੇ ਹਾਂ ਉਨ੍ਹਾਂ ਨੂੰ ਲੱਖਾਂ ਵਿਊ ਮਿਲਦੇ ਆ, ਉਸ ਤੋਂ ਬਾਅਦ ਫਿਰ ਜਿਹੜੇ ਉਹ ਕੰਟੈਂਟ ਆ ਉਸ ਤਰ੍ਹਾਂ ਦੇ ਬਣਾਉਣੇ ਸ਼ੁਰੂ ਕਰ ਦਿੰਦੇ ਆ, ਖਾਸ ਤੌਰ ਤੇ ਸ਼ਬਦਾਵਲੀ ਦੀ ਮੈਂ ਗੱਲ ਕਰਦਾ। ਹੁਣ ਲੋਕਾਂ ਨੇ ਮੁੱਦਾ ਚੁੱਕਿਆ ਇਹਦੇ ਵਿਚ ਵੀ ਉਹਦਾ ਨਾਮ ਕੁਛ ਹੋਰ ਸੀ, ਔਰ ਅਸੀਂ ਵਾਰ ਵਾਰ ਇਸ ਗੱਲ ਵੱਲ ਜ਼ਿਕਰ ਕਰਦੇ ਹਾਂ ਕਿਉਂਕਿ ਜੋ ਅੰਤ ਦੇ ਵਿਚ ਪੁਲਿਸ ਨੇ ਜਾਂ ਮੀਡੀਆ ਨੇ ਉਹਦੇ ਬਾਰੇ ਦੱਸਿਆ ਉਹ ਕਹਾਣੀ ਕੁਛ ਹੋਰ ਹੀ ਨਿਕਲੀ। ਤੁਸੀਂ ਗੱਲ ਕੀਤੀ ਆ ਮੇਰੇ ਖਿਆਲ ਨਾਲ ਹਰੀਕੇ ਜਿਹੜਾ ਮਾਝੇ ਦੇ ਵਿਚ ਪੈਂਦਾ ਉੱਥੋਂ ਦਾ ਇੱਕ ਨੌਜਵਾਨ ਸੀ ਜਿਹਨੇ ਜ਼ਿੰਮੇਵਾਰੀ ਲਈ ਸੀ, ਗੈਂਗਸਟਰ ਦੀ ਗੱਲ ਕੀਤੀ ਹੈ ਜੀ। ਗੈਂਗਸਟਰ ਜਿਹੜਾ ਪੁਰਾਣਾ ਟਾਈਮ ਹੁੰਦਾ ਸੀ ਸਾਡੇ ਕਾਲਜਾਂ ਦਾ ਟਾਈਮ ਹੋਏ ਆ, ਡਿੰਪੀ ਚੰਦ ਭਾਨ ਰੁਪਿੰਦਰ ਗਾਂਧੀ ਵਰਗੇ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਆ, ਫਰੌਤੀਆਂ ਇਹਨਾਂ ਚੀਜ਼ਾਂ ਤੋਂ ਦੂਰ ਹੁੰਦੇ ਸੀ। ਲੇਕਿਨ ਅੱਜ ਜੇ ਲਾਰੰਸ ਬਿਸ਼ਨੋਈ ਦੀ ਗੱਲ ਕਰ ਲਈਏ, ਜਾਂ ਮੈਨੂੰ ਹੁਣ ਨਾਮ ਨਹੀਂ ਯਾਦ ਰਿਹਾ ਹਰੀਕੇ ਦਾ ਪੂਰਾ ਨਾਮ ਕੀ ਹੈ ਨੌਜਵਾਨ ਦਾ, ਜਦੋਂ ਮੈਂ ਪੰਜਾਬ ਗਿਆ ਮੇਰੇ ਨਾਲ ਕਿਸੇ ਨੇ ਗੱਲ ਕੀਤੀ ਵੀ ਸਾਡੇ ਪਿੰਡਾਂ ਦੇ ਕੋਲ ਹੀ ਪੈਂਦਾ ਹਰੀਕੇ, ਤੇ ਉੱਥੋਂ ਦਾ ਨੌਜਵਾਨ ਗੈਂਗਸਟਰ ਆ। ਫਿਰ ਕਹਾਣੀ ਨੈਂਸੀ ਗਰੇਵਾਲ ਨਾਲ ਜੁੜੀ ਹੋਈ ਉੱਤੇ ਆ ਜਾਂਦੀ ਜੀ। ਜਦੋਂ ਜਸਟਿਨ ਟਰੂਡੋ ਹੋਣੀ ਪ੍ਰਧਾਨ ਮੰਤਰੀ ਸੀਗੇ, ਔਰ ਇੰਨਾ ਕੁ ਜ਼ਿਆਦਾ ਉਹਨਾਂ ਨੇ ਇਹੋ ਜਿਹਾ ਬੰਦਾ ਬਿਨਾਂ ਪੀਸੀਸੀ ਤੋਂ ਕੈਨੇਡਾ ਦੀ ਧਰਤੀ ਤੇ ਲੈ ਆਉਂਦਾ, ਹੁਣ ਅੱਜ ਗੌਰਮੈਂਟਾਂ ਨੂੰ ਲੋੜ ਪੈ ਗਈ, ਚਾਹੇ ਮੈਂ ਭਾਰਤ ਦੀ ਗੱਲ ਕਰਾਂ, ਮੰਨਣਾ ਤਾਂ ਪੈਣਾ ਜੀ ਕਿਤੇ ਨਾ ਕਿਤੇ ਇੰਟਰਫੇਰੈਂਸ ਜਿਹੜੀ ਹੈਗੀ ਆ, ਇੱਕ ਬਿੱਲ ਜਿਹੜਾ ਵਿਚਾਰ ਅਧੀਨ ਆ, ਹੋ ਸਕਦਾ ਆਉਣ ਵਾਲੇ ਸਮੇਂ ਚ ਪਾਸ ਹੋ ਜਾਏ, ਜੇ ਜਦੋਂ ਇਹ ਬਿੱਲ ਪਾਸ ਹੋ ਜਾਂਦਾ ਜਦੋਂ ਵੀ ਕੋਈ ਇਹੋ ਜਿਹੀ ਹਿੰਸਾ ਦੇ ਵਿਚ ਸ਼ਾਮਲ ਹੁੰਦਾ ਤੇ ਰਾਈਟ ਵੇ ਜਿਹੜਾ ਡੈਪੋਟੇਸ਼ਨ ਜਿਹੜੀ ਲੱਗ ਸਕਦੀ ਹੈ, ਇਹ ਹੋਣਾ ਚਾਹੀਦਾ ਜੀ ਕਿਉਂਕਿ
ਦੋ ਇੱਕ ਹੁਣ ਜਿਹੜਾ ਬਿੱਲ ਰੀਸੈਂਟਲੀ ਕਹਿੰਦੇ ਕਰਨ ਲੱਗੇ ਆ, ਜੇ ਤੁਸੀਂ ਚਾਹੇ ਕਹਿੰਦੇ ਵੀ ਹੋ ਸਕਦਾ ਪਹਿਲਾਂ ਤਾਂ ਅਸੀਂ ਜੇ ਪੀ ਆਰ ਨਹੀਂ
ਜੀ,
ਹੁਣ ਜੇ ਤੁਸੀਂ ਪੀ ਆਰ ਵੀ ਆ ਰਾਈਟ ਵੇ ਤੁਹਾਨੂੰ ਕੰਟਰੀ ਚੋਂ ਲੀਵ ਕਰਨ ਦੇ ਕਹਿੰਦੇ ਆਰਡਰ ਦਿੱਤੇ ਜਾਇਆ ਕਰਨਗੇ, ਤੁਸੀਂ ਜਿਹੜੇ ਕੰਟਰੀ ਨੂੰ ਬਿਲੋਂਗ ਕਰਦੇ ਉੱਥੇ ਬਹਿ ਕੇ ਤੁਸੀਂ ਆਪਣਾ ਕੇਸ ਲੜੋ, ਜੇ ਜਿੱਤ ਗਏ ਪੀ ਆਰ ਤਾਂ ਵਾਪਸ ਆ ਜਾਓ, ਜੇ ਨਹੀਂ ਆ ਤੇ ਭਾਈ ਥੈਂਕ ਯੂ ਤੁਹਾਡਾ, ਤੁਸੀਂ ਆਪਣਾ ਉੱਥੇ ਰਹੋ, ਹੱਸੋ ਵਸੋ ਆਪਣੇ ਕੰਟਰੀ ਦੇ ਵਿੱਚ। ਉਹਦੇ ਨਾਲ ਕਹਿੰਦੇ ਜੀ ਦੋ ਚੀਜ਼ਾਂ ਹੋ ਜਾਣਗੀਆਂ, ਇੱਕ ਤਾਂ ਜਿਹੜਾ ਸਾਡੇ ਬਰਡਨ ਬਹੁਤ ਵੱਡਾ ਜੇਲ੍ਹਾਂ ਦਾ, ਉਹਦਾ ਰੈਵਨਿਊ ਜਿਹੜਾ ਫਾਇਦੇ ਚ ਹੋਵੇਗਾ, ਇੰਨੇ ਬੰਦਿਆਂ ਨੂੰ ਜੇਲ੍ਹ ਚ ਨਹੀਂ ਰੱਖਣਾ ਪਊਗਾ, ਰੋਜ਼ ਦਾ ਇੱਕ ਬੰਦਾ $200-250 ਪਰ ਪਰਸਨ ਜਿਹੜੀ ਗੌਰਮੈਂਟ ਦੇ ਕਾਸ ਪੈਂਦੀ ਉਹ ਹਟ ਜੂਗੀ। ਦੂਜੀ ਉਹ ਆ ਜੀ, ਅੱਜ ਕੱਲ ਕੋਰਟ ਤਾਂ ਕੋਈ ਜਾਂਦਾ ਨੀ,
ਬਿਲਕੁਲ
ਹਰੇਕ ਬੰਦੇ ਨੇ ਆਨਲਾਈਨ ਲੜਨਾ, ਤੁਸੀਂ ਆਪਣਾ ਵਕੀਲ ਕਰੋ ਚਾਹੇ ਇੰਡੀਆ ਤੋਂ ਕਰੋ ਚਾਹੇ ਇੱਥੇ ਕਰੋ, ਵਕੀਲ ਵੀ ਆਨਲਾਈਨ ਜਾਂਦਾ, ਵਕੀਲ ਨੂੰ ਤੁਸੀਂ ਸਾਈਨ ਕਰਕੇ ਦੇ ਰਹੇ ਕੋਰਟ ਚ ਤੁਸੀਂ ਜਾਂਦੇ ਨੀ। ਵੈਸੇ ਤਾਂ ਇਹ ਚੀਜ਼ਾਂ ਚੰਗੇ ਵਾਸਤੇ ਬਣੀਆਂ ਸੀ
ਜੀ,
ਪਰ ਇਨ੍ਹਾਂ ਦੇ ਜਿਹੜੇ ਆ ਨਜਾਇਜ਼ ਫਾਇਦਾ ਜ਼ਿਆਦਾ ਉਠਾਏ ਜਾ ਰਹੇ ਆ। ਇਸ ਤੋਂ ਬਾਅਦ ਅਸੀਂ ਥੋੜੀ ਦੇਰ ਬਾਅਦ ਸਾਢੇ ਕੁ 10 ਗੱਲਬਾਤ ਵੀ ਕਰਾਂਗੇ ਕਿ ਬਹੁਤ ਸਾਰੇ ਲੋਕਾਂ ਦਾ ਇਹ ਹੁੰਦਾ ਕਿ ਭਾਈ ਤੁਸੀਂ ਕਾਨੂੰਨ ਕਿਉਂ ਨੀ ਬਦਲਦੇ, ਅਸੀਂ ਰੈਦਰ ਇੰਨਾ ਜ਼ੋਰ ਕਾਨੂੰਨ ਬਦਲਣ ਤੇ ਲਾ ਰਹੇ ਸੀ, ਆਪਣੇ ਆਪ ਨੂੰ ਕਿਉਂ ਨੀ ਬਦਲਦੇ,
ਬਿਲਕੁਲ
ਕਿ ਭਾਈ ਇਨ੍ਹਾਂ ਲੋਕਾਂ ਨੂੰ ਤਾਂ ਇਸ ਕਾਨੂੰਨ ਦੀ ਇਸ ਸਿਸਟਮ ਦੀ ਲੋੜ ਹੀ ਨਹੀਂ ਸੀ, ਇਸ ਕਾਨੂੰਨ ਨੂੰ ਇਸ ਸਿਸਟਮ ਨੂੰ ਬਣਾਉਣ ਵਾਸਤੇ ਤਾਂ ਅਸੀਂ ਇਨ੍ਹਾਂ ਨੂੰ ਮਜਬੂਰ ਕੀਤਾ। ਇਹਦੇ ਬਾਰੇ ਵੀ ਅੱਗੇ ਜਾ ਕੇ ਗੱਲਬਾਤ ਕਰਾਂਗੇ। ਇਹ ਹੀ ਆ ਜੀ ਭਾਈ, ਜਿਹੜਾ ਕੁਝ ਹੋਣਾ ਸੀ ਹੋ ਗਿਆ, ਫੋਕੀਆਂ ਫੋਮਾਂ ਤੋਂ ਬਚਿਆ ਕਰੋ, ਕੋਸ਼ਿਸ਼ ਕਰਿਆ ਕਰੋ, ਪਹਿਲੀ ਗੱਲ ਤੁਸੀਂ ਐਸੇ ਗਲਤ ਕੰਮ ਨਾ ਕਰੋ ਜਿਨ੍ਹਾਂ ਕਰਕੇ ਤੁਹਾਨੂੰ ਕੋਈ ਗਲਤ ਖਮਾਜਾ ਭੋਗਣਾ ਪਵੇ। ਦੂਜਾ ਇਹ ਆ ਭਾਈ, ਮਾਂ ਬਾਪ ਨੂੰ ਵੀ, ਹੁਣ ਮਾਂ ਵੀ ਕਹਿੰਦੀ ਮੈਂ ਵਰਜਦੀ ਸੀ, ਮੈਂ ਕਹਿੰਦੀ ਸੀ ਪੁੱਤ ਇਹ ਕੰਮ ਨਾ ਕਰ, ਪੁੱਤ ਇਹ ਕੰਮ ਨਾ ਕਰ, ਪਰ ਉਹੀ ਹੈ ਨਾ ਅੱਜ ਲੋਕਾਂ ਵਾਸਤੇ ਆ ਜੀ ਜੋ ਬੋਲਿਆ ਜਾ ਰਿਹਾ ਜੀ ਆਹ ਕੁਝ ਹੋ ਗਿਆ ਆਹ ਕੁਝ ਹੋ ਗਿਆ, ਅਸੀਂ ਉਹ ਚੀਜ਼ਾਂ ਨਹੀਂ ਕਹਿਣੀਆਂ ਚਾਹੁੰਦੇ ਕਿਉਂਕਿ ਸਾਡੀ ਏਅਰ ਦੀ ਮਰਿਆਦਾ, ਪਰ ਦੁੱਖ ਕਿਹਨੂੰ ਆ, ਮਾਂ ਚਾਹੇ ਚੰਗਾ ਹੋਵੇ ਚਾਹੇ ਕੋਈ ਮਾੜਾ ਹੋਵੇ, ਉਹਦਾ ਜਿਹੜੇ ਨਾਲ ਦੇ ਜੰਮੇ ਆ ਜਾਂ ਜਿਨ੍ਹਾਂ ਦਾ ਜੰਮਿਆ ਉਹਨਾਂ ਤੋਂ ਦੁੱਖ ਹੋਣਾ ਹੀ ਹੋਣਾ ਜੀ।
ਬਿਲਕੁਲ, ਹਾਂ ਬਿਲਕੁਲ ਜੀ, ਜ਼ਿੰਦਗੀ ਜਦ ਤੱਕ ਚੱਲਦੀ ਆ ਉਦੋਂ ਤੱਕ ਹੀ ਆ ਜਦੋਂ ਸਾਹ ਮੁੱਗੇ, ਤੇ ਉਸ ਤੋਂ ਬਾਅਦ ਕਿਹੜੀਆਂ ਵੀਡੀਓਜ਼ ਤੇ ਕਿਹੜੇ ਵਿਊਜ਼। ਸੋ ਆਲ ਅਸੀਂ ਬੇਨਤੀ ਕਰਦੇ ਹੁੰਦੇ ਹਾਂ ਚਾਹੇ ਮੀਡੀਆ ਰਾਹੀਂ ਚਾਹੇ ਸੋਸ਼ਲ ਮੀਡੀਆ ਰਾਹੀਂ, ਜਿੰਨੇ ਕਿ ਸਾਡੇ ਨੌਜਵਾਨ ਫਰੌਤੀ ਦੇ ਵਿੱਚ ਜਾਂ ਇਹਨਾਂ ਕੰਮਾਂ ਚ ਪਏ ਆ, ਇਹਨਾਂ ਮੁਲਕਾਂ ਦੇ ਬਹੁਤ ਵਧੀਆ ਸਿਸਟਮ ਹੈ ਜੀ, ਤੁਸੀਂ ਕੰਮ ਕਾਰ ਕਰਦੇ ਹੋ, ਵਧੀਆ ਖਾਣਾ ਮਿਲਦਾ, ਵਧੀਆ ਸਿਸਟਮ ਦੇ। ਦੇਖੋ ਸਾਹਿਬ ਨੇ ਗੱਲ ਕੀਤੀ ਵੀ ਸਾਨੂੰ ਕਾਨੂੰਨ ਬਦਲਣ ਦੀ ਲੋੜ ਨਹੀਂ। ਟਰੱਕਿੰਗ ਇੰਡਸਟਰੀ ਅੱਜ ਤੋਂ ਪਹਿਲਾਂ ਬਹੁਤ ਵਧੀਆ ਹੁੰਦੀ ਸੀ, ਕੁਝ ਕੁ ਸਾਲ ਪਿੱਛੇ ਚਲੇ ਜਾਓ ਤੇ ਜਿਹੜੇ ਲੋਕਾਂ ਨੇ ਓਨਰ ਪੇਟਰ ਸੀ ਜਾਂ ਜਿਨ੍ਹਾਂ ਦੀ ਕੰਪਨੀ ਸੀ ਉਹ ਦੱਸਦੇ ਸੀ ਬੜੇ ਪੈਸੇ ਮਿਲਦੇ ਸੀ
ਜੀ ਜੀ,
ਈਵਨ ਇੱਕ ਡਿਲੀਵਰੀ ਦੇ ਅੱਡ ਅੱਡ ਪੈਸੇ ਮਿਲਦੇ ਸੀ। ਤੋਂ ਬਾਅਦ ਵਿੱਚ ਅਸੀਂ ਆਏ, ਅਸੀਂ ਰਾਤੋ ਰਾਤ ਅਮੀਰ ਬਣਨ ਦੀ ਗੱਲ ਕੀਤੀ ਔਰ ਅਸੀਂ ਦੂਜੇ ਪਾਸੇ ਨੂੰ ਲੈ ਗਏ, ਅੱਜ ਹਾਲ ਦੇਖ ਲਓ ਕੀ ਹੋਏ। ਸਿਸਟਮ
ਪੁਸ਼ਪਿੰਦਰ ਜੀ 1991 ਦੇ ਵਿੱਚ $6200 $6200 USA ਕੈਲੀਫੋਰਨੀਆ ਚ ਜੇ ਤਿੰਨ ਡਿਲੀਵਰੀਆਂ ਤਾਂ ਪੇ ਕੀਤਾ ਜਾਂਦਾ ਸੀ 1991 ਮੈਂ ਟਰੱਕ ਚਲਾਇਆ ਜੀ 1991 ਚ ਤੇ ਡੀਜ਼ਲ 48 ਸੈਂਟ ਨੂੰ, ਲੋਡ ਦਾ ਰੇਟ $6200
ਜੀ
ਤੇ ਪਰ ਮੀਲ 14 ਸੈਂਟ
ਜੀ। ਤੇ ਅੱਜ ਕੀ ਹੈਗਾ ਜੀ?
ਸੁਣੋ ਜੀ, ਅੱਜ ਲੋਡ ਦਾ ਰੇਟ $5200 ਕੈਨੇਡੀਅਨ ਜਾਂ $4800 ਕੈਨੇਡੀਅਨ
ਜੀ,
ਜਿਹੜੀਆਂ ਮੀਲਾਂ ਜੀ ਉਹ 52 ਤੋਂ 60 ਸੈਂਟ ਨੂੰ,
ਬਿਲਕੁਲ
ਡੀਜ਼ਲ 117
ਨੂੰ,
ਟਰੱਕ ਉਦੋਂ ਸੀਗਾ 74,000 ਦਾ, ਅੱਜ 2,74,000 ਦਾ,
ਬਿਲਕੁਲ।
ਤੁਸੀਂ ਕਿੱਥੇ ਉਸ ਚੀਜ਼ ਨੂੰ ਮੈਨੇਜ ਕਰ ਲਓਗੇ
ਜੀ?
ਮੀਲਾਂ ਵੀ ਓਨੀਆਂ, ਇੰਸ਼ੋਰੈਂਸ $450, ਅੱਜ ਇੰਸ਼ੋਰੈਂਸ ਨਵੀਆਂ ਫਲੀਟਾਂ ਦੀ $800 ਤੋਂ $1200
ਜੀ।
ਅਸੀਂ ਆਪਣੇ ਆਪ ਨੂੰ ਕਿਉਂ ਇੱਥੇ ਲਿਆ ਕੇ ਖੜਾ ਕਰ ਦਿੱਤਾ? ਜੇ ਉਦੋਂ$6 ਤਨਖਾਹ ਸੀ ਅੱਜ ਉਹ 17.5-18 ਹੋ ਗਈ ਆ
ਜੀ,
ਕਿਉਂਕਿ ਮਹਿੰਗਾਈ ਹੋ ਗਈ ਆ ਤੇ ਮਹਿੰਗਾਈ ਨਾਲ ਡੀਜ਼ਲ ਵੱਧ ਗਿਆ, ਇੰਸ਼ੋਰੈਂਸਾਂ ਵੱਧ ਗਈਆਂ, ਪੇਆਂ ਵੱਧ ਗਈਆਂ, ਤੇ ਫਿਰ ਸਾਡੇ ਰੇਟ ਕਿਉਂ ਘੱਟ ਗਏ? ਟਰੱਕਿੰਗ ਇੰਡਸਟਰੀ ਦੇ ਰੇਟ ਕਿਉਂ ਘੱਟ ਗਏ? ਫਿਰ ਰੌਲਾ ਇਹੀ ਆ ਭਾਈ, ਕੋਈ ਨੀ, ਦੋ ਗੇੜੇ ਵੀ ਦੂਜੇ ਲੱਗ ਗਏ, ਘਾਟੇ ਪੂਰੇ ਹੋ ਜਾਣੇ ਆ, ਉਹ ਆਪਦੇ ਤਾਂ ਘਾਟੇ ਪੂਰੇ ਕਰ ਲੈਣੇ ਆ, ਬਾਕੀ ਇੰਡਸਟਰੀ ਨੂੰ ਤੁਸੀਂ ਮਾਰ ਦਿੱਤਾ।
ਇਹ ਪਤਾ ਨੀ ਖੁਸ਼ਾ, ਮਾਫੀ ਚਾਹੁੰਦਾ, ਸਾਡੇ ਖੂਨ ਚ ਕੱਲ ਮੈਂ ਇੱਕ ਬ੍ਰੈਂਪਟਨ ਟ੍ਰਾਂਸਫਰ ਦੀ ਖਬਰ ਪੜ੍ਹ ਰਿਹਾ ਸੀ, ਇੱਕ ਨੌਜਵਾਨ ਡਰਾਈਵਰ ਜਿਹੜਾ ਸੀਟ ਤੇ ਬੈਠਾ ਵੀਡੀਓ ਬਣਾ ਰਿਹਾ ਸੀ, ਉਹਨਾਂ ਨੇ ਬਾਅਦ ਦੇ ਵਿੱਚ ਉਹਨੂੰ ਜੋਬ ਤੋਂ ਪਾਸੇ ਕੀਤਾ। ਕਈ ਚੀਜ਼ਾਂ ਮੈਨੂੰ ਲੱਗਦਾ ਜਿੱਥੇ ਅਸੀਂ ਮਿਹਨਤ ਕਰਦੇ ਹਾਂ, ਅਸੀਂ ਤਰੱਕੀ ਬਹੁਤ ਕੀਤੀ ਇਹਨਾਂ ਮੁਲਕਾਂ ਚ ਆ ਕੇ, ਪਿੰਡਾਂ ਦੇ ਵਿੱਚ ਸਾਡੇ ਕੋਠੀਆਂ ਵਧੀਆ, ਗੱਡੀਆਂ ਸਾਡੇ ਖੜੀਆਂ, ਸਾਰੀਆਂ ਟਰਾਂਸਪੋਰਟ, ਲੇਕਿਨ ਸਾਡੇ ਕਿਤੇ ਨਾ ਕਿਤੇ ਪ੍ਰੋਬਲਮ ਹੈਗੀ ਆ। ਜਿੱਦਾਂ ਹੁਣ ਤੁਸੀਂ ਗੱਲ ਕੀਤੀ ਵੀ ਰੇਟ ਕਿੰਨੇ ਵਧੀਆ ਹੁੰਦੇ ਸੀ ਔਰ ਬਾਅਦ ਦੇ ਵਿੱਚ ਜਿਹੜੇ ਰੇਟ ਆ ਡਿੱਗ ਪਏ, ਔਰ ਇਹ ਹੁੰਦਾ ਵੀ ਜੇ ਖੋਸਾ ਸਾਹਿਬ ਨੇ ₹40 ਤੇ ਚੁੱਕਿਆ ਤੇ ਮੈਂ 30 ਤੇ ਲੈ ਕੇ ਉਹੀ ਜਿਹੜਾ ਲੋਹੜ ਹੈ ਚੁੱਕ ਲਵਾਂ।
ਪੁਸ਼ਪਿੰਦਰ ਜੀ ਉਦੋਂ ਜਿੰਨੀਆਂ ਵੀ ਕੰਪਨੀਆਂ ਹੁੰਦੀਆਂ ਸੀ ਨਾ ਜੀ, ਜੇ ਤੁਹਾਡੀ ਓਵਰਨਾਈਟ ਸਟੇ ਆ ਤੁਹਾਨੂੰ $39 ਮੋਟਲ ਦੇ
ਜੀ,
ਤੇ ਮੇਰਾ ਖਿਆਲ ਟੋਟਲ 45 ਕੇ $52 ਜਿਹੜੇ ਤੁਹਾਨੂੰ ਬਾਹਰ ਰਹਿਣ ਦੇ ਪਲੱਸ ਡਿਨਰ ਪਲੱਸ ਰਾਤ ਰਹਿਣ ਦੇ, ਚਾਹੇ ਤੁਸੀਂ ਬੈਂਕ ਚ ਸੋਲੋ ਚਾਹੇ ਹੋਟਲ ਚ ਰਹਿ ਲਓ, ਉਹ ਤੁਹਾਨੂੰ ਪੇ ਮਿਲਣੀ ਹੈ। ਜਿਹੜੀ ਟਰੱਕਿੰਗ ਇੰਡਸਟਰੀ ਆ ਇਹਨੂੰ ਕਹਿੰਦੇ ਹੁੰਦੇ ਸੀ ਯਾਰ ਜਿਹੜੇ ਟਰੱਕਾਂ ਵਾਲੇ ਆ ਨਾ, ਡਾਕਟਰਾਂ ਨਾਲੋਂ 4 ਗੁਣਾ ਵੱਧ ਪੈਸੇ ਬਣਾਉਂਦੇ ਆ ਓਨਰ ਪੇਟਰ, ਪਰ ਅੱਜ ਕੀ ਆ, ਅੱਜ ਅਸੀਂ ਕਿਹੜੇ ਹਾਲਾਤ ਤੇ ਪਹੁੰਚ ਗਏ? ਇਹ ਵੀ ਸਾਡਾ ਵਿਸ਼ਾ ਆਉਣ ਵਾਲੇ ਦਿਨਾਂ ਦੇ ਵਿੱਚ ਕਰਾਂਗੇ, ਮੇਰਾ ਖਿਆਲ ਇਕੱਲੇ ਵਿਸ਼ੇ ਤੇ ਘੰਟਾ 2 ਘੰਟੇ ਚਾਹੀਦੇ, ਅਸੀਂ ਗੱਲਬਾਤ ਕਰਾਂਗੇ ਇਰਾਨ ਦੇ ਵਿੱਚ ਕੀ ਕੁਝ ਹੋ ਰਿਹਾ, ਕਿਉਂ ਹੋ ਰਿਹਾ ਜੀ। ਹਰੇਕ ਬੰਦਾ ਕਹਿ ਰਿਹਾ ਜੀ ਨਹੀਂ ਭਾਈ ਇਜ਼ਰਾਇਲ ਕਰਕੇ ਹੋ ਰਿਹਾ, ਕੁਝ ਬੰਦੇ ਕਹਿ ਰਹੇ ਨਹੀਂ ਜੀ ਟਰੰਪ ਦੀ ਹੈਂਕੜਬਾਜ਼ੀ ਕਰਕੇ ਹੋ ਰਿਹਾ। ਹਰੇਕ ਬੰਦੇ ਦੀਆਂ ਆਪਣੇ ਆਪਣੀਆਂ ਕੈਸ ਰਹੀਆਂ, ਮੇਰਾ ਖਿਆਲ ਨਾ ਇਹ ਟਰੰਪ ਦੀ ਹੈਂਕੜਬਾਜ਼ੀ ਆ, ਨਾ ਇਜ਼ਰਾਇਲ ਦਾ ਮਸਲਾ ਹੈਗਾ, ਇਹ ਮਸਲਾ ਹੈਗਾ ਇਰਾਨ ਦੇ ਤਕੜੇ ਹੋਣ ਦਾ।
ਬਿਲਕੁਲ,
ਪਿਛਲੇ 9-10 ਸਾਲ ਤੋਂ ਇਰਾਨ ਜਿਹੜਾ ਜੀ ਉਹ ਆਪਣਾ ਤੇਲ ਜਿਹੜਾ ਚਾਈਨਾ ਨੂੰ ਦੇ ਰਿਹਾ ਸੀ ਬਹੁਤ ਲੈਸ ਕੋਸਟ ਦੇ ਉੱਤੇ ਜੀ, ਤੇ ਚਾਈਨਾ ਤੋਂ ਉਹ ਹਥਿਆਰ ਲੈ ਰਹੇ ਸੀ ਜਿਹੜੇ ਇਸ ਵੇਲੇ ਅਮਰੀਕਾ ਕੋਲੇ ਵੀ ਨਹੀਂ, ਕਿਉਂਕਿ ਚਾਈਨਾ ਨੰਬਰ 1 ਇਨ ਟੈਕਨੋਲੋਜੀ ਦੁਨੀਆਂ ਪੂਰੀ ਦੇ ਵਿੱਚ, ਇਸ ਵੇਲੇ ਪੂਰੀ ਦੁਨੀਆਂ ਮੰਨਦੀ ਉਹਦਾ ਸਿੱਕਾ ਆਪਣਾ, ਉਹਨੇ ਆਪਣਾ ਪੈਰ ਧਾਂ ਕਲੋਹਾ ਜਮਾ ਕੇ ਰੱਖਿਆ ਗਾ ਕਿ ਵੀ ਸਾਡੇ ਤੋਂ ਬੈਟਰ ਟੈਕਨੋਲੋਜੀ ਚ ਕੋਈ ਵੀ ਨਹੀਂ ਹੈ। ਬਹੁਤ ਸਾਰੇ ਲੋਕਾਂ ਨੂੰ ਇਹ ਕਹਿਣਾ ਵੀ ਉਹ ਅਮਰੀਕਾ ਨੂੰ ਡਰ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਇਰਾਨ ਤਕੜਾ ਹੋ ਰਿਹਾ ਤੇ ਇਹ ਨਾ ਹੋਵੇ ਜਿਵੇਂ ਅੱਜ ਸਾਨੂੰ ਕੋਰੀਆ ਅੱਖਾਂ ਵਿਖਾਉਂਦਾ, ਰਸ਼ੀਆ ਅੱਖਾਂ ਵਿਖਾਉਂਦਾ, ਚਾਈਨਾ ਅੱਖਾਂ ਵਿਖਾਉਂਦਾ, ਤੇ ਇਸੇ ਤਰ੍ਹਾਂ ਇਰਾਨ ਵੀ ਅੱਖਾਂ ਵਿਖਾਉਣ ਲੱਗ ਜੇ, ਇਰਾਨ ਨੇ ਅੱਖਾਂ ਵਿਖਾ ਲਈਆਂ ਤੇ ਸਾਡਾ ਦਬਦਬਾ ਮਿਡਲ ਈਸਟ ਤੇ ਆ, ਤੇ ਜੇ ਸਾਡਾ ਦਬਦਬਾ ਮਿਡਲ ਈਸਟ ਤੋਂ ਚੱਕਿਆ ਗਿਆ ਤੇ ਅਸੀਂ ਤੇਲ ਵੱਲੋਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਰੋਇਲਟੀਜ਼ ਮਿਲਦੀਆਂ ਉਹਨਾਂ ਵੱਲੋਂ ਵਾਂਝੇ ਰਹਿ ਜਾਂਗੇ। 90% ਜਿਹੜਾ ਅਮਰੀਕਾ ਜੀ, ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ, ਅਮਰੀਕਾ ਦਾ ਜਿਹੜਾ 14-15% ਪ੍ਰੋਫਿਟ ਆ ਉਹ ਸਿਰਫ ਡਾਲਰ ਚ ਹੀ ਆ, ਜਦੋਂ ਪੂਰੀ ਦੁਨੀਆਂ ਚ ਡਾਲਰ ਟ੍ਰੇਡ ਹੁੰਦਾ ਇਹ ਡੇਢ ਤੋਂ ਦੋ ਸੈਂਟ ਥੱਲੇ ਦਿੰਦੇ ਆ ਲੈਂਦੇ ਆ, ਜਦੋਂ ਉਹਨਾਂ ਨੂੰ ਡਾਲਰ ਵੇਚਣਾ ਤੇ ਡੇਢ ਤੋਂ ਦੋ ਸੈਂਟ ਰੱਖ ਦਿੰਦੇ ਆ,
ਬਿਲਕੁਲ
ਤਿੰਨ ਸੈਂਟ ਇੱਕ ਡਾਲਰ ਮਗਰ ਬਚਾਈ ਜਾਂਦੇ ਦਿਹਾੜੀ ਦੇ, ਤੇ ਟ੍ਰਿਲੀਅਨ ਡਾਲਰ ਦੀ ਜਿਹੜੀ ਟ੍ਰੇਡ ਇਹਨਾਂ ਦੀ ਚੱਲਦੀ ਆ
ਬਿਲਕੁਲ।
ਦੂਜੇ ਪਾਸੇ ਉਹ ਸਾਰੇ ਕੰਟਰੀਆਂ ਸੰਧੀਆਂ ਬਣਾ ਰਹੀਆਂ ਸੀ ਕਿ ਅਸੀਂ ਆਪਣੀ ਕੋਈ ਨਾ ਕੋਈ ਸਿੱਕਾ ਚਲਾਵਾਂਗੇ, ਆਪਣੀ ਕਰੰਸੀ ਚਲਾਵਾਂਗੇ, ਆਪਣਾ ਕੋਈ ਨਾ ਕੋਈ ਜਿਹੜਾ ਸਿਸਟਮ ਖੜਾ ਕਰਾਂਗੇ, ਤੇ ਇਹਨਾਂ ਨੂੰ ਇਹ ਲੱਗਾ ਪਈ ਜੇ ਉਹਨਾਂ ਨੇ ਆਪਣਾ ਸਿਸਟਮ ਖੜਾ ਕਰ ਲਿਆ ਤੇ ਜਿਹੜਾ ਸਾਡਾ ਟ੍ਰਿਲੀਅਨਸ ਡਾਲਰ ਆ ਐਵਰੀ ਵੀਕਲੀ ਚੱਲਦਾ ਜਿਹਦਾ ਟ੍ਰੇਡ ਹੁੰਦਾ ਉਹਦੇ ਨਾਲ ਬਹੁਤ ਵੱਡਾ ਲਾਸ ਹੋਵੇਗਾ, ਕਿਉਂਕਿ ਅਮਰੀਕਾ ਦੇ ਵਿੱਚ ਇੰਨੇ ਵੱਡੇ ਜ਼ਿਆਦਾ ਰਿਸੋਰਸ ਨਹੀਂ ਹੈ ਕਿ ਜਿਹਦੇ ਤੋਂ ਅਮਰੀਕਾ ਆਪਣੇ ਆਪ ਨੂੰ, ਹੁਣ ਕੈਨੇਡਾ ਦੇ ਵਿੱਚ ਆ ਜੀ ਹਰੇਕ ਚੀਜ਼ ਆ ਕੈਨੇਡਾ ਦੇ, ਮੇਰਾ ਖਿਆਲ ਜੇ ਸਾਡੇ ਪ੍ਰਾਈਮ ਮਿਨਿਸਟਰ ਜਿਵੇਂ ਹੋਣ ਲੱਗੇ ਆ ਜੇ ਕਿਤੇ ਪਹਿਲਾਂ ਤੋਂ ਕੰਮ ਕਰਦੇ, ਜਿਹੜਾ ਅਸੀਂ ਆਪਣਾ ਤੇਲ ਆ ਕੱਢਣ ਵਾਲੀ ਪ੍ਰਾਈਸ ਤੋਂ ਵੀ ਸਸਤਾ ਵੇਚਦੇ ਆ
ਬਿਲਕੁਲ,
ਤੇ ਜਦੋਂ ਉਹੀ ਤੇਲ ਜਿਹੜਾ ਅਸੀਂ 82-83-72 ਡਾਲਰ ਨੂੰ ਵੇਚਦੇ ਹਾਂ, ਬਾਹਰਲੀਆਂ ਕੰਟਰੀਆਂ ਉਹੀ ਬੈਰਲ ਜਿਹੜਾ 94 ਡਾਲਰ ਨੂੰ ਵੇਚਦੀਆਂ, ਤੇ ਜੇ ਅਸੀਂ 72 ਵਾਲਾ ਅਸੀਂ 94 ਨੂੰ ਵੇਚਣ ਲੱਗ ਜਾਈਏ ਮਿਲੀਅਨ ਬੈਰਲ ਜਾਂਦਾ ਜੀ
ਬਿਲਕੁਲ,
ਤੇ 20 ਡਾਲਰ ਦੇ ਹਿਸਾਬ ਨਾਲ ਮਿਲੀਅਨ ਬੈਰਲ ਦੇ ਕਿੰਨੇ ਪੈਸੇ ਬਣ ਜਾਣੇ ਆ। ਉਹ ਮਤਲਬ ਕਿ ਕੈਨੇਡਾ ਨੇ ਜੇ ਉੱਥੇ ਓਇਲ ਸਸਤਾ ਕਰਨ ਦੀ ਬਜਾਏ ਥੋੜਾ ਜਿਹਾ ਤੇਲ ਮਹਿੰਗਾ ਕਰਕੇ ਆਪਣੀਆਂ ਰਿਫਾਈਨਰੀਆਂ ਲਾਈਆਂ ਹੁੰਦੀਆਂ, ਤੇ ਅੱਜ ਉਹੀ ਕੱਚੇ ਤੇਲ ਦੀ ਬਜਾਏ ਤੇਲ ਨੂੰ ਸ਼ੁੱਧ ਕਰਕੇ ਵੇਚਦੇ, ਤੇ ਮੇਰਾ ਖਿਆਲ ਕੈਨੇਡਾ ਵੀ ਜਿਵੇਂ ਅਮਰੀਕਾ ਆਪਾਂ ਕਹਿ ਦਈਏ ਮਿਡਲ ਈਸਟ ਵਾਂਗ ਬਹੁਤ ਵੱਡਾ ਅਮੀਰ ਹੋਣਾ ਸੀ ਕਿਉਂਕਿ ਜਿੰਨੇ ਸਾਡੇ ਕੋਲ ਰਿਸੋਰਸ ਆ ਜੀ। ਲਓ ਜੀ ਇੱਕ ਛੋਟੀ ਜਿਹੀ ਕਮਰਸ਼ਲ ਬ੍ਰੇਕ, ਤੇ ਉਸ ਤੋਂ ਬਾਅਦ ਵਾਪਸ ਆਉਂਦੇ ਆ ਹੋਰ ਕਾਫੀ ਸਾਰੇ ਛੋਟੇ ਛੋਟੇ ਗੱਲਾਂ
ਲਿਆਉਣੀ ਹੈ ਤੇ ਕਿੰਨੇ ਸਟੋਰਾਂ ਤੇ ਜਾਣਾ ਪੈਣਾ।
ਫਿਕਰ ਨਾ ਕਰੋ, ਹੁਣ ਤਾਂ ਹਰੇਕ ਇਲਾਕੇ ਵਿੱਚ ਏਸ਼ੀਅਨ ਫੂਡ ਸੈਂਟਰ ਦੀਆਂ ਬਹੁਤ ਸਾਰੀਆਂ ਲੋਕੇਸ਼ਨਾਂ ਖੁੱਲ ਗਈਆਂ ਹਨ, ਜਿੱਥੋਂ ਕਿ ਤੁਸੀਂ ਕੈਨੇਡੀਅਨ ਤੇ ਭਾਰਤੀ ਗਰੋਸਰੀ ਇੱਕੋ ਛੱਤ ਹੇਠੋਂ ਖਰੀਦ ਸਕਦੇ ਹੋ।
ਮੈਂ ਵੀ ਸੁਣਿਆ ਸਾਫ਼ ਸੁਥਰੀ ਗਰੋਸਰੀ ਤੇ ਸੇਲ ਵਰਗਾ ਮਾਹੌਲ ਹੁੰਦਾ ਹੈ। ਕੋਈ ਵੀ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਮੇਜਰ ਨੱਤ ਜੀ ਨੂੰ 416-740-3232 416-740-3262 ਤੇ।
ਸਿਮਟਨ ਸਮਾਰਟ ਮੋਰਗੇਜ, ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪੈਸੇ ਦੀ ਜ਼ਰੂਰਤ ਪੈ ਗਈ ਹੈ ਜਾਂ ਕਿਸੇ ਵੀ ਤਰ੍ਹਾਂ ਦੇ ਫੰਡ ਚਾਹੀਦੇ ਹੈ ਤੇ ਬਿਲ ਸ਼ਰਮੇ ਨਾਲ ਗੱਲਬਾਤ ਕਰ ਸਕਦੇ ਹੋ। ਮੋਰਗੇਜ ਤੋਂ ਨਾ ਹੋ ਚੁੱਕੀ ਹੈ ਤੇ ਫਿਕਰ ਕਰਨ ਦੀ ਲੋੜ ਨਹੀਂ। ਸਿਮਟਨ ਸਮਾਰਟ ਮੋਰਗੇਜ, ਬਿਲ ਸ਼ਰਮਾ, ਫਸਟ ਸੈਕੰਡ ਥਰਡ ਮੋਰਗੇਜ, ਪ੍ਰਾਈਵੇਟ ਫੰਡ ਚਾਹੀਦੇ ਆ ਜਾਂ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਲੈਣਾ ਤੇ ਪੈਸੇ ਥੁੜ ਗਏ ਆ, ਕਾਲ ਕਰ ਸਕਦੇ ਹੋ
905-564-0049 905-564-0049 ਜਾਂ ਫਿਰ ਪਹੁੰਚ ਸਕਦੇ ਹੋ 1200 ਲੋਰੀਮਾਰ ਡਰਾਈਵ ਯੂਨਿਟ ਨੰਬਰ 10 ਮਿਸਿਸਾਗਾ ਦੇ ਵਿੱਚ। ਬਿਲ ਸ਼ਰਮਾ।
ਮੇਰਾ ਫੇਵਰੇਟ ਦਾਲ ਮੱਖਣੀ, ਗਾਰਲਿਕ ਨਾਨ, ਪਨੀਰ ਟਿੱਕਾ ਮਸਾਲਾ।
ਅਰੇ ਕਿਆ ਹੁਆ ਤੁਮਕੋ, ਨੀਂਦ ਮੇ ਕਿਆ ਖਾਈ ਜਾ ਰਹੀ ਹੋ?
ਸੋਰੀ, ਮੁਝੇ ਲਗਾ ਮੈਂ ਬ੍ਰਾਈਡਸ ਮੇ ਡਾਈਨ ਇਨ ਕਰ ਰਹੀ ਹੂੰ।
ਚਲੋ ਫਿਰ ਚਲੇ, ਔਰ ਤੁਮਾਰੇ ਇਸ ਸਪਨੇ ਕੋ ਸੱਚ ਕਰੇ।
ਦ ਬੈਸਟ ਡਾਈਨ ਇਨ ਐਕਸਪੀਰੀਅੰਸ ਇਨ GTA ਵਿਦ ਬ੍ਰਾਈਡਸ। ਬ੍ਰਾਈਡਸ ਬੁਵੇ ਏਅਰਪੋਰਟ ਲੋਕੇਸ਼ਨ ਇਜ਼ ਨਾਓ ਓਪਨ ਅੰਟਿਲ ਲੇਟ ਨਾਈਟ। ਅਬ ਆਏਗਾ ਅਸਲੀ ਖਾਨੇ ਮੇ ਮਜ਼ਾ, ਜਬ ਮਿਲੇਗੀ ਆਪਕੀ ਸਾਰੀ ਫੇਵਰੇਟ ਡਿਸ਼ਿਸ, ਵੋ ਵੀ ਗਰਮਾ ਗਰਮ ਐਂਡ ਡਿਲੀਸ਼ੀਅਸ, ਫੋਲੋਇੰਗ ਆਲ ਸੇਫਟੀ ਪ੍ਰੋਟੋਕਾਲਸ। ਡਾਈਨ ਇਨ ਵਿਦ ਬ੍ਰਾਈਡਸ ਟੁਡੇ।
ਕੀ ਤੁਹਾਡੀ ਕਾਰ ਦਾ ਐਕਸੀਡੈਂਟ ਹੋ ਗਿਆ?
ਕੀ ਤੁਹਾਨੂੰ ਰੈਂਟਲ ਕਾਰ ਚਾਹੀਦੀ ਹੈ?
ਕਿਸੇ ਵੀ ਤਰ੍ਹਾਂ ਦੀ ਕਾਰ ਜਾਂ ਟਰੱਕ ਰੈਂਟਲ ਕਰਨ ਵਾਸਤੇ ਸਿਟੀ ਕਾਰ ਅਤੇ ਟਰੱਕ ਰੈਂਟਲ ਦਾ ਨਾਮ ਚੇਤੇ ਰੱਖੋ।
ਇਹ ਨਵੀਆਂ ਕਾਰਾਂ ਰੈਂਟਲ ਉੱਤੇ ਦਿੰਦੇ ਹਨ ਅਤੇ ਇੰਸ਼ੋਰੈਂਸ ਕੰਪਨੀ ਤੋਂ ਪੈਸੇ ਆਪ ਹੀ ਲੈ ਲੈਂਦੇ ਹਨ। ਟਰੱਕ ਡਰਾਈਵਰ ਵੀਰਾਂ ਲਈ ਖੁਸ਼ਖਬਰੀ, ਹੁਣ 16 ਫੁੱਟ ਵਾਲਾ ਬਾਕਸ ਟਰੱਕ ਸਿਰਫ ਇੰਸ਼ੋਰੈਂਸ ਸਮੇਤ $1500 ਪ੍ਰਤੀ ਮਹੀਨਾ ਸਪੈਸ਼ਲ ਤੇ ਰੈਂਟ ਕਰੋ। ਟਰੱਕ ਦੀ ਮੇਨਟੇਨੈਂਸ ਅਤੇ ਵੇਅਰ ਐਂਡ ਟੇਅਰ ਦੀ ਫਿਕਰ ਬਗੈਰ ਕੰਮ ਤੇ ਜਾਓ। ਪਿਛਲੇ ਲੰਬੇ ਸਮੇਂ ਤੋਂ ਰੈਂਟਲ ਦਾ ਕੰਮ ਕਰਦੇ ਆ ਰਹੇ ਵਿਕਰਮ ਸਿੰਘ ਕੰਦੋਲਾ ਨਾਲ ਅੱਜ ਹੀ 416-800-12-22 ਤੇ ਗੱਲ ਕਰੋ। ਜੀ ਹਾਂ, ਕੰਦੋਲਾ ਸਾਹਿਬ ਦਾ ਨੰਬਰ ਇੱਕ ਵਾਰੀ ਫੇਰ ਨੋਟ ਕਰੋ 416-800-1222।
ਦੇਸੀ ਦਵਾਈਆਂ ਦਾ ਚਮਤਕਾਰ, ਇਹਨਾਂ ਦਵਾਈਆਂ ਦੇ ਨਾਲ ਡੋਡੇ, ਅਫੀਮ, ਚਰਸ, ਗਾਂਜਾ, ਸ਼ਰਾਬ ਅਤੇ ਹਰ ਤਰ੍ਹਾਂ ਦਾ ਨਸ਼ਾ ਬਿਨਾਂ ਤਕਲੀਫ ਤੋਂ ਛਡਾਇਆ ਜਾਂਦਾ ਹੈ। ਦੇਸੀ ਜੜੀ ਬੂਟੀਆਂ ਨਾਲ ਤਿਆਰ ਕੀਤਾ ਗਿਆ ਹਰਬਲ ਵਾਇਗਰਾ, ਜਿਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ। ਔਰਤਾਂ ਤੇ ਮਰਦਾਂ ਦੇ ਗੁਪਤ ਰੋਗਾਂ ਦਾ ਤਸੱਲੀ ਬਖਸ਼ ਇਲਾਜ ਕੀਤਾ ਜਾਂਦਾ ਹੈ। ਜੋੜਾਂ ਦਾ ਦਰਦ ਅਤੇ ਮਾਈਗ੍ਰੇਨ ਹੈ ਤਾਂ ਬਿਲਕੁਲ ਘਬਰਾਓ ਨਾ, ਬਸ ਕਾਲ ਕਰੋ 416-425-0138। ਦੇਸੀ ਦਵਾਈਆਂ ਦਾ ਚਮਤਕਾਰ।
Proud to be serving since 1992.
Stephen Furniture.
Medium to high-end bedrooms, sofa sets, mattresses, rugs, and accessories.
Just call, no interest.
Stephen Furniture. Call 905-790-0560.
Wajib Kimta, quality furniture. 905-790-0560.
Stephen Furniture.
Jihad Stephen Furniture.
फ्रेश फूड सेंटर हाईवे 10 ते मेयरफील्ड जां फिर हाईवे 10 ते कनेडी दे आसपास नवें घरां विच मूव होए पंजाबियों लई खुशखबरी तुहाडी सेवा विच खुल चुका है फ्रेश फूड सेंटर तुसी हरियां ताजियां सब्जियां अते फल साफ सुथरियां दालां फ्रोजन फूड वड्डी मात्रा दे विच अते सस्ता खरीद सकदे हो घर विच बर्तनां दी जरूरत है अते होर किसी भी प्रकार दे घरेलू समान दी जरूरत है तां तुसी पहुंच सकदे हो फ्रेश फूड सेंटर 12570 कनेडी रोड कैलडर दे विच 905-843-2224
ਹਫਤੇ ਦੇ ਸੱਤੇ ਦਿਨ ਖੁੱਲੇ ਤੇ ਕੌਣ ਫਿਰ ਇਹਨਾਂ ਨੂੰ ਭੁੱਲੇ ਤੁਸੀਂ ਕਦੇ ਵੀ ਟਰੱਕ ਜਾਂ ਟ੍ਰੇਲਰ ਦੀ ਰਿਪੇਅਰ ਕਰਾਉਣੀ ਚਾਹੁੰਦੇ ਹੋ ਫਿਰ ਇੱਕ ਨਾਂ ਤੇ ਨੰਬਰ ਜ਼ਰੂਰ ਚੇਤੇ ਰੱਖਿਓ ਗਿੱਲ ਟਰੱਕ ਟ੍ਰੇਲਰ ਰਿਪੇਅਰ ਸ਼ਾਪ ਟਰੱਕ ਦੀ ਟ੍ਰੇਲਰ ਦੀ ਰਿਪੇਅਰ ਕਰਾਉਣੀ ਹੈ ਰੋਡ ਸਰਵਿਸ ਲੈਣੀ ਚਾਹੁੰਦੇ ਹੋ ਤੇ ਕਾਲ ਕਰ ਲਿਓ ਗਿੱਲ ਟਰੱਕ ਟ੍ਰੇਲਰ ਰਿਪੇਅਰ ਸ਼ਾਪ ਤੇ ਹੋਰ ਕੋਈ ਵੀ ਜਾਣਕਾਰੀ ਵਾਸਤੇ 905-458-3455 ਮਾਈਨਰ ਜਾਂ ਮੇਜਰ ਰਿਪੇਅਰ ਕਰਾਉਣੀ ਚਾਹੁੰਦੇ ਹੋ ਗਿੱਲ ਟਰੱਕ ਟ੍ਰੇਲਰ ਰਿਪੇਅਰ ਸ਼ਾਪ 905-458-3455 ਤੇ ਗੱਲਬਾਤ ਕੀਤੀ ਜਾ ਸਕਦੀ ਹੈ
शुद्ध खोए तो ने ताजे बने किस स्वीट देने स्वाद खरे किस स्वीट देने स्वाद खरे
ताजिया शुद्ध ते प्योर वेजिटेरियन मिठाइयां गिल्ड स्वीट फैक्ट्री तो ले आईया बर्थडे एनिवर्सरी वेडिंग पूजा पाठ अते हर खास ओकेजन ले होलसेल प्राइस से स्वीट्स लैन ले याद रखो गिल्ड स्वीट फैक्ट्री
एतो तुसी ताजे समोसे भी ले सकते हो
हफ्ते दे सत्तो दिन खुलदा है
गिल्ड स्वीट्स तो तुसी कैटरिंग भी करवा सकते हो
कॉल करो 905-799-2616
स्टैंडर्ड स्वीट एंड स्नैक्स ਤੁਹਾਡੇ ਘਰ ਵਿੱਚ ਕੋਈ ਵੀ ਸਮਾਗਮ ਹੈ ਤੇ ਮਠਿਆਈ ਲੈਣਾ ਚਾਹੁੰਦੇ ਹੋ ਜਾਂ ਫਿਰ ਵੈਜੀ ਕੇਕ ਲੈਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੇਟਰਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਪਹੁੰਚ ਸਕਦੇ ਹੋ 2577 ਡੈਰੀ ਰੋਡ ਈਸਟ ਮਾਰਟਨ ਵਿੱਚ ਜਾਂ ਕਾਲ ਕਰੋ 905-605-8381 ਸਟੈਂਡਰਡ ਸਵੀਟ ਐਂਡ ਸਨੈਕਸ
मैं क्या जी इन्हें परेशान क्यों हो कारोबार ता ठीक ठाक चल रहा है साडा
ओ ता ठीक है पर अकाउंट ते टैक्स दा हिसाब ता मेरे वसों बाहर आ
जी मैं मिसेस गुप्ता ता सुने है कि ओना दे कारोबार दा सारा हिसाब किताब ना HB अकाउंटिंग दे जसपाल सिंह कर दे ने
अकाउंटिंग बुककीपिंग पर्सनल और कॉर्पोरेट टैक्स CRA ऑडिट रिव्यू ते हर तरह दे बिजनेस सॉल्यूशन ले आज ही मिलो HP अकाउंटिंग एंड टैक्स सर्विसेज 2980 ड्रीव रोड मार्टन गुरु घर दे नेड़े ग्रेट पंजाब बिजनेस सेंटर स्वीट नंबर 225 HP अकाउंटिंग एंड टैक्स सर्विसेज कॉल करो 905-672-8802 905-672-8802 HP अकाउंटिंग एंड टैक्स सर्विसेज
वेलकम टू रिट्स फर्नीचर दे 20,000 स्क्वेयर फीट शोरूम ते जिथे एशली सीली कनेडियन मेड हाई एंड लग्जरी फर्नीचर ते लग गई है 40-70% ऑफ सेल $500 दी परचेज ते फ्री गिफ्ट थिंक फर्नीचर थिंक रिट्स फर्नीचर मीट रोहित द यस मैन बिकॉज वी डोंट मैच द प्राइस वी बेट इट
विजिट 5200 डिक्सी रोड डिक्सी एंड मैथिसन इंटरसेक्शन मिसिसागा 905-232-7489
ਜੀ ਆਇਆਂ ਨੂੰ ਗੁੱਡ ਮਾਰਨਿੰਗ ਜੀ ਹੋ ਸਕਦਾ ਤੁਸੀਂ ਸਾਨੂੰ ਥੋੜਾ ਜਿਹਾ ਲੇਟ ਆਨ ਕੀਤਾ ਹੋਵੇ ਇੱਕ ਵਾਰ ਤੁਹਾਡਾ ਵੀ ਨਿੱਘਾ ਸਵਾਗਤ ਹੈ ਜੀ ਤੁਸੀਂ ਖਾਣਾ ਚਾਹੁੰਦੇ ਹੋ ਗਰੰਟੀ ਆ ਕੇਟਰਿੰਗ ਕਰਾਉਣੀ ਚਾਹੁੰਦੇ ਹੋ ਦਾਣਾ ਪਾਣੀ ਰੈਸਟੋਰੈਂਟ ਜੀ ਦਾਣਾ ਪਾਣੀ ਸਵੀਟਸ ਐਂਡ ਰੈਸਟੋਰੈਂਟ ਇਹਨਾਂ ਦੀਆਂ ਦੋ ਲੋਕੇਸ਼ਨਾਂ ਜੀ ਮਕਲਾਕਲਨ ਤੇ ਸੈਂਟਰਲ ਵੁੱਡ ਆ ਜੀ ਤੇ ਦੂਸਰੀ ਲੋਕੇਸ਼ਨ ਇਹਨਾਂ ਦੀ ਬੋਲਟਨ ਦੇ ਵਿੱਚ ਆ ਜੀ ਮੇਫੀਲਡ ਅਤੇ 50 ਦਾ ਇਲਾਕਾ ਕਦੇ ਵੀ ਕੇਟਰਿੰਗ ਕਰਾਉਣੀ ਇੱਕ ਵਾਰ ਸਾਡੇ ਕਹਿਣ ਤੇ ਜ਼ਰੂਰ ਖਾਣਾ ਖਾ ਕੇ ਆਇਓ ਜੀ ਫਿਰ ਤੁਸੀਂ ਸਪੈਸ਼ਲ ਤੌਰ ਤੇ ਅੰਮ੍ਰਿਤਸਰੀ ਕੁਲਚਾ ਜਿਹੜੀ ਇਹਨਾਂ ਦੇ ਕਹਿੰਦੇ ਪੁਰਖਿਆਂ ਤੋਂ ਅੰਮ੍ਰਿਤਸਰ ਤੋਂ ਪਿੱਛੋਂ ਹੋਏ ਜੀ ਚੱਲਦਾ ਆ ਰਿਹਾ ਅੰਮ੍ਰਿਤਸਰੀ ਕੁਲਚਾ ਇੱਕ ਵਾਰੀ ਖਾਓਗੇ ਤੇ ਕਹਿੰਦੇ ਵਾਰ ਵਾਰ ਜਾਓਗੇ ਕੋਈ ਵੀ ਜਾਣਕਾਰੀ ਆਸੇ 905-450-4646 ਡਾਕਟਰ ਕੁਮਾਰ ਨਸ਼ਿਆਂ ਨੂੰ ਮਗਰੋਂ ਲਾਉਣਾ ਚਾਹੁੰਦੇ ਹੋ ਤੇ ਕਾਲ ਕਰ ਲਿਓ 416-425-0138 ਜੀ ਵਾਰ ਵਾਰ ਫੇਲ ਹੋਣ ਤੋਂ ਬਚਣਾ ਚਾਹੁੰਦੇ ਹੋ ਸਾਡੀਆਂ ਭੈਣਾਂ ਬਹੁਤ ਜ਼ਿਆਦਾ ਕਈ ਵਾਰੀ ਨਰਵਸ ਹੋ ਜਾਂਦੀਆਂ ਤੇ ਕਾਲ ਕਰ ਲੈਣ ਬਲਵਿੰਦਰ ਕੌਰ ਜੀ 647-997-7500 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਜੀ CK ਲਿਕੁਡੇਸ਼ਨ 31 ਮਿਲਣੀ ਡਰਾਈਵ ਤੇ ਮੈਂ ਅੱਗੇ ਵੀ ਕਹਿੰਦਾ ਹੁੰਦਾ ਜੀ ਕੁਝੇ ਚ ਸਮੁੰਦਰ ਬੰਦ ਕਰਨ ਵਾਲਾ ਕੰਮ ਹਰੇਕ ਚੀਜ਼ ਇੱਕ ਸਟੋਰ ਤੋਂ ਤੁਹਾਨੂੰ ਮਿਲ ਜਾਣੀ ਹੈ ਜੀ CK ਲਿਕੁਡੇਸ਼ਨ 31 ਮਿਲਣੀ ਡਰਾਈਵ ਆ ਜੀ ਜਿਹੜੀਆਂ ਪ੍ਰਾਈਜ਼ ਆ ਇੱਕ ਦੇ ਪੂਰੇ ਜੀ ਟੀ ਏ ਚ ਸਾਨੂੰ ਕੋਈ ਵੀ ਪ੍ਰਾਈਜ਼ ਲਿਆ ਦਿਓ, ਜੇ ਸਾਡੀ ਕੋਈ ਪ੍ਰਾਈਜ਼ ਬੀਟ ਕਰ ਜਾਵੇ ਤਾਂ ਸਾਨੂੰ ਦੱਸ ਦਿਓ। ਕੋਈ ਵੀ ਜਾਣਕਾਰੀ ਵਾਸਤੇ 905-450-5555 905-450-5555 ਦੀ ਗੱਲਬਾਤ ਕੀਤੀ ਜਾ ਸਕਦੀ ਹੈ ਜੀ। ਚਲੋ ਫਰੈਸ਼ਕੋ ਸੈਂਡਲਵੁੱਡ ਤੇ ਬ੍ਰਹਮਲੀ ਦੇ ਕਾਰਨਰ ਦੇ ਵਿੱਚ ਆ, ਚਲੋ ਫਰੈਸ਼ਕੋ ਬਹੁਤ ਭਾਰੀ ਸੇਲ ਲੱਗੀ, ਤੁਸੀਂ ਉੱਥੇ ਜਾ ਕੇ ਇਸ ਸੇਲ ਦਾ ਫਾਇਦਾ ਉਠਾ ਸਕਦੇ ਹੋ, ਸਾਫ਼ ਸੁਥਰੀ ਗਰੋਸਰੀ ਲਿਆ ਸਕਦੇ ਹੋ। ਚਲੋ ਫਰੈਸ਼ਕੋ ਬ੍ਰਹਮਲੀ ਅਤੇ ਸੈਂਡਲਵੁੱਡ ਦਾ ਇਲਾਕਾ ਹੈਗਾ ਜੀ। ਜਲ ਸਵੀਟ ਐਂਡ ਰੈਸਟੋਰੈਂਟ, ਤੁਸੀਂ ਕਿਸੇ ਵੀ ਤਰ੍ਹਾਂ ਦੀ ਮਠਿਆਈ ਲੈਣੀ ਚਾਹੁੰਦੇ ਹੋ, ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸਮਾਗਮ ਹੈ, ਅਖੰਡ ਪਾਠ ਸਾਹਿਬ ਆ ਜੀ ਕੋਈ ਵੀ ਆ, ਤੇ ਤੁਸੀਂ ਕਾਲ ਕਰ ਲਿਓ ਜੇਲ ਸਵੀਟ ਐਂਡ ਫੈਕਟਰੀ ਦੇ 905-799-2600 ਤੇ ਗੱਲਬਾਤ ਕੀਤੀ ਜਾ ਸਕਦੀ ਆ। ਸੁਪਰ ਪੱਬ ਜੀ ਡਿਜ਼ਾਇਨਰ ਆ ਅੰਮ੍ਰਿਤਸਰ ਦੇ ਵਿੱਚ ਜੀ, ਸਪੈਸ਼ਲ ਤੌਰ ਤੇ ਸਾਡੀਆਂ ਭੈਣਾਂ ਤੇ ਸਾਡੇ ਵੀਰਾਂ ਵਾਸਤੇ। ਤੁਸੀਂ ਕਿਸੇ ਵੀ ਤਰ੍ਹਾਂ ਦਾ ਅੰਮ੍ਰਿਤਸਰ ਦਾ ਜਿਹੜੇ ਲੋਕ ਉਸ ਇਲਾਕੇ ਦੇ ਆ ਉਹਨਾਂ ਨੂੰ ਪਤਾ ਕਿ ਸਭ ਤੋਂ ਵੱਡਾ ਸਟੋਰ ਆ ਜੀ। ਤੁਸੀਂ ਕੋਟ ਪੈਂਟ ਸਵਾਉਣਾ ਚਾਹੁੰਦੇ ਹੋ, ਪੈਂਟ ਸ਼ਰਟ ਸਵਾਉਣੀ ਚਾਹੁੰਦੇ ਹੋ, ਜਾਂ ਫਿਰ ਸਾਡੀਆਂ ਭੈਣਾਂ ਜਿਹੜੀਆਂ ਬੁਟੀਕ ਦੇ ਸੂਟ ਲੈਣੀਆਂ ਚਾਹੁੰਦੇ ਆ, ਉਹਨਾਂ ਵਾਸਤੇ ਖੁਸ਼ਖਬਰੀ ਆ। ਨੰਬਰ ਦੇਣ ਜਾ ਰਹੇ ਹਾਂ, ਤੁਸੀਂ ਸਾਡੇ ਤੋਂ ਬਾਅਦ ਚ ਵੀ ਨੰਬਰ ਲੈ ਸਕਦੇ ਹੋ, ਆਨਲਾਈਨ ਵੀ ਤੁਸੀਂ ਆਰਡਰ ਕਰ ਸਕਦੇ ਹੋ ਜੀ। ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਹਾਂ, ਨੰਬਰ ਲੈ ਲਓ ਇੱਕ ਵਾਰੀ ਜੀ, ਜੇ ਨਾ ਲਿਖਿਆ ਗਿਆ ਤਾਂ ਬਾਅਦ ਚ ਸਾਡੇ ਤੋਂ ਲੈ ਲਓ ਜੀ। ਵਟਸਐਪ ਤੇ ਕਾਲ ਕਰਨੀ ਆ ਤਾਂ +91 ਆ ਜੀ, 98-760-6415 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ। +91-9876-6665 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਮੋਹਿਤ ਜੀ ਹੁਣਾਂ ਨਾਲ। ਕਿਸੇ ਵੀ ਤਰ੍ਹਾਂ ਦੇ ਤੁਸੀਂ ਕੱਪੜੇ ਡਿਜ਼ਾਇਨ ਕਰਾਉਣੇ ਚਾਹੁੰਦੇ ਹੋ ਜਾਂ ਫਿਰ ਆਪਣੀ, ਮੈਂ ਕਹਿੰਦਾ ਇੱਕ ਵਾਰੀ ਤੁਸੀਂ ਇਹਨਾਂ ਦੇ ਕੀਤੇ ਹੋਏ ਕੰਮ ਜ਼ਰੂਰ ਦੇਖ ਲਿਓ ਆਨਲਾਈਨ, ਫਿਰ ਤੁਹਾਨੂੰ ਪਤਾ ਲੱਗ ਜੂਗਾ ਯਾਰ ਅਸੀਂ ਐਵੇਂ ਇੰਨੇ ਚਿਰ ਤੋਂ ਆਲੇ ਦੁਆਲੇ ਘੁੰਮਦੇ ਰਹੇ ਅਸਲੀ ਚੀਜ਼ ਤਾਂ। ਕਿਉਂਕਿ ਜਿਹੜਾ ਕੱਪੜਾ ਪਾਇਆ ਬੰਦੇ ਦੇ ਜਦੋਂ ਪਾਇਆ ਹੋਵੇ ਨਾ, ਤੇ ਜੇ ਉਹ ਪੰਜਾਬੀ ਚ ਕਹਿਣਗੇ ਕਿਸੇ ਚੰਗੇ ਟੇਲਰ ਦੇ ਹੱਥ ਲੱਗੇ ਹੋਣ, ਚੰਗੇ ਦਰਜੀ ਦੀਆਂ ਸੀਣਾ ਮਾਰੀਆਂ ਹੋਣ, ਫਿਰ ਦੂਰੋਂ ਹੀ ਪਤਾ ਲੱਗਦਾ ਜੀ। ਐਵੇਂ ਤਾਂ ਨੀ ਐਡੀਆਂ ਮਹਿੰਗੀਆਂ ਜਿਹੜੀਆਂ ਬੋਸ ਜਾਂ ਹੋਰ ਲੋਕ ਆ ਜਿਹੜੇ ਉਹ ਕੱਪੜਾ ਉਹੀ 150-200 ਵਾਲਾ ਹੁੰਦਾ, ਕਹਿੰਦੇ 1500 ਲੈਣਾ, ਕਿਉਂਕਿ ਉਹਨਾਂ ਦੇ ਜਿਹੜੇ ਟੇਲਰਸ ਆ ਜਾਂ ਫਿਰ ਉਹਨਾਂ ਦੇ ਕੰਮ ਕਰਨ ਵਾਲੇ ਆ ਉਹ ਬਹੁਤ ਵਧੀਆ। ਇਸੇ ਤਰ੍ਹਾਂ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ। ਮੇਰੇ ਵੱਡੇ ਵੀਰ ਹਰਨੇਕ ਸਿੰਘ ਰਾਏ ਜੀ ਸਾਡੇ ਨਾਲ ਲਾਈਨ ਤੇ ਹਾਜ਼ਰ ਆ। ਰਾਜ ਸਾਹਿਬ ਜੀ, ਜੀ ਆਇਆਂ ਨੂੰ ਗੁੱਡ ਮਾਰਨਿੰਗ।
ਰਾਜ ਸਾਹਿਬ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਤੁਹਾਡਾ ਧੰਨਵਾਦ ਜੀ, ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਇੱਥੇ ਥੋੜ੍ਹਾ ਜਿਹਾ ਦੱਸ ਦਿੰਦਾ ਜਸਵਿੰਦਰ ਸਿੰਘ ਜੀ, ਮੈਨੂੰ ਕਈ ਵਾਰੀ ਲੋਕ ਪੁੱਛਦੇ ਆ ਜਾਂ ਗੱਲ ਕਰਦੇ ਆ ਬਈ ਹਰਨੇਕ, ਤੂੰ ਤਾਂ ਹਰਨੇਕ ਸਿੰਘ ਤੇ ਪਾਵਰ ਲੈਫਟਿੰਗ ਦੇ ਵਿੱਚ ਆ, ਮੈਂ ਰੇਡੀਓ ਤੇ ਵੀ ਕਦੇ ਪਹਿਲਾਂ ਵੀ ਪ੍ਰੋਗਰਾਮ ਦਿੰਦੇ ਸੀ, ਹੁਣ ਵੀ ਕਹਿੰਦੇ ਰੇਡੀਓ, ਮੈਨੂੰ ਕਿਸੇ ਫਰੈਂਡ ਦਾ ਫੋਨ ਆਇਆ ਕਹਿੰਦੇ ਰੇਡੀਓ ਤੇ ਵੀ ਕੋਈ ਹਰਨੇਕ ਸਿੰਘ ਰਾਏ ਬੋਲਦਾ ਹੁੰਦਾ ਯਾਰ, ਤੇ ਮੈਂ ਲੋਕਾਂ ਨੂੰ ਦੱਸ ਦਿੰਦਾ ਸਾਰਿਆਂ ਨੂੰ ਭਾਈ ਮੈਂ ਇੱਕੋ ਹੀ ਬੰਦਾ ਆਇਆ ਜਿਹੜਾ ਹਰਨੇਕ ਰਾਏ।
ਰਾਏ ਸਾਹਿਬ ਮੈਨੂੰ ਯਾਦ ਆ ਜਦੋਂ ਆਪਾਂ ਰਾਤ ਨੂੰ ਰੇਡੀਓ ਕਰਦੇ ਹੁੰਦੇ ਸੀ, ਮੈਂ ਕਈ ਵਾਰੀ ਖਬਰਾਂ ਕੱਢ ਕੇ ਬੈਠਾ ਰਹਿੰਦਾ ਸੀ, ਵੀ ਤੁਸੀਂ ਸਾਰੀ ਰਾਤ ਲਾ ਲੈਂਦੇ ਸੀਗੇ, ਉਹ ਹਰਨੇਕ ਸਿੰਘ ਰਾਏ ਆ ਜੀ ਇਸ ਟਾਈਮ ਲਾਈਨ ਤੇ।
ਅੱਛਾ ਜੀ, ਆਪਾਂ ਅੱਜ ਗੱਲਬਾਤ ਕਰਾਂਗੇ ਜਿਹੜੇ ਕਾਨੂੰਨ ਸਾਡੇ ਕਾਫੀ ਜਿਹੜੇ ਲੋਕ ਖੁਸ਼ ਨੀ ਹੈਗੇ ਗੌਰਮੈਂਟ ਤੋਂ ਸਰਕਾਰ ਤੋਂ, ਕਿ ਕਾਨੂੰਨ ਜਿਹੜੇ ਆ ਉਹ ਕਾਫੀ ਨਰਮ ਆ ਤੇ ਉਹ ਬਦਲਨੇ ਚਾਹੀਦੇ। ਆਪਾਂ ਥੋੜਾ ਜਿਹਾ ਬਰੀਫ ਜਿਹੀ ਗੱਲ ਕਰਾਂਗੇ ਅੱਜ, ਥੋੜਾ ਜਿਹਾ ਮੈਨੂੰ ਵੀ ਕੰਮ ਹੈ, ਜਸਵਿੰਦਰ ਸਿੰਘ ਵੀ ਕਹਿੰਦੇ ਵੀ ਥੋੜਾ ਜਿਹਾ ਟਾਈਮ ਸਾਡੇ ਕੋਲ ਲਾਏ ਗਿਆ ਤੇ ਮੈਂ ਸ਼ੁਰੂ ਕਰਨਾ ਚਾਹੁੰਦਾ ਜੀ। ਪਹਿਲੀ ਗੱਲ ਤਾਂ ਇਹ ਆ ਕਿ ਜਿਹੜੇ ਕਾਨੂੰਨ ਕਿਸੇ ਵੀ ਮੁਲਕ ਦੇ ਆ ਉਹ ਬਣਦੇ ਕਿੱਦਾਂ, ਕਿਉਂਕਿ ਪਹਿਲਾਂ ਮਹਾਰਾਜੇ ਰਾਜਿਆਂ ਦਾ ਰਾਜ ਹੁੰਦਾ ਸੀ, ਹੌਲੀ ਹੌਲੀ ਡੈਮੋਕਰੇਸੀ ਆ ਗਈ, ਸਰਕਾਰਾਂ ਬਣ ਗਈਆਂ ਤੇ ਕਾਨੂੰਨ ਜਿਹੜੇ ਆ ਉਹ ਸੋਸਾਇਟੀ ਲਈ ਜਿਹੜੇ ਵੀ ਚਾਹੀਦੇ ਹੁੰਦੇ, ਕੋਈ ਵੀ ਮਸਲਾ ਹੋਵੇ ਉਹਨੂੰ ਹੱਲ ਕਰਨ ਲਈ ਕਾਨੂੰਨ ਉਹ ਬਣਦੇ ਆ। ਜੇ ਹੁਣ ਕਤਲ ਕਿਸੇ ਮੁਲਕ ਦੇ ਵਿੱਚ ਕਦੇ ਹੋਇਆ ਹੀ ਨਹੀਂ 50-60-100 ਸਾਲ ਚ, ਤੇ ਉਹਨਾਂ ਨੂੰ ਕਤਲ ਦੀ ਸਜ਼ਾ ਜਾਂ ਲਿਖਣ ਦਾ ਡਿਟੇਲ ਵਿੱਚ ਕੋਈ ਕਾਨੂੰਨ ਬਣਾਉਣ ਦਾ ਕੋਈ ਫਾਇਦਾ ਨਹੀਂ ਹੈ, ਉਹਨੂੰ ਲੱਗਦਾ ਹੁੰਦਾ ਕਿ ਬਣਾਉਣਾ ਹੀ ਨਹੀਂ ਹੈ। ਕਿ ਜੇ ਚੋਰੀਆਂ ਨਹੀਂ ਹੁੰਦੀਆਂ, ਮੈਂ ਆਈਸਲੈਂਡ ਵਿੱਚ ਗਿਆ ਸੀਗਾ ਜੀ 2024 ਦੇ ਵਿੱਚ ਵਰਲਡ ਚੈਂਪੀਅਨਸ਼ਿਪ ਪਾਵਰ ਲਿਫਟਿੰਗ ਦੀ ਜੱਜਿੰਗ ਕਰਨ, ਤੇ ਉਹ ਕਹਿੰਦੇ ਸਾਡੇ ਕਤਲ ਇੱਥੇ ਉਹਨਾਂ ਦੇ ਜੇਲਾਂ ਵੀ ਖਾਸ ਹੈ ਨਹੀਂ, ਕੋਈ ਮੇਰੇ ਖਿਆਲ ਚ ਇੱਕ ਅੱਧਾ ਮਾੜਾ ਮੋਟਾ ਜੇਲ੍ਹ ਦਾ ਰੂਮ ਹੋਊਗਾ, ਕੋਈ ਹੈ ਨਹੀਂ। ਉਹ ਕਹਿੰਦੇ ਸਾਡੇ ਕਤਲ ਹੋਇਆ ਹੀ ਨਹੀਂ, ਅਸੀਂ ਜੇਲ੍ਹ ਕਰਦੇ ਹੀ ਨਹੀਂ ਹੈ, ਕਿ ਜੇ ਕਿਸੇ ਨੇ ਮਾੜਾ ਮੋਟਾ ਗਲਤੀ ਕੀਤੀ ਆ ਤੇ ਉਹਨੂੰ ਅਸੀਂ ਰਾਤ ਨੂੰ ਕਹਿ ਦਈਦਾ ਤੂੰ ਇੱਥੇ ਆ ਜਾ, ਤੇ ਸਵੇਰ ਨੂੰ ਜਾ ਆਪਣੇ ਕੰਮ ਤੇ, ਰਾਤ ਨੂੰ ਫਿਰ ਇੱਥੇ ਆ ਜਾਈ। ਤੇ ਉਹਨਾਂ ਦੇ ਕੋਈ ਕਤਲ ਜਾਂ ਚੋਰੀਆਂ ਬਹੁਤ ਘੱਟ ਕਦੇ ਹੋਈਆਂ ਨੇ, ਤੇ ਉਹਨਾਂ ਨੂੰ ਹੁਣ ਕਾਨੂੰਨ ਬਣਾਉਣ ਦੀ ਲੋੜ ਨਹੀਂ। ਤੇ ਆਪਾਂ ਦੂਜੀ ਗੱਲ ਇਹ ਕਰਦੇ ਆ ਕਿ ਕਾਨੂੰਨ ਜਿਹੜੇ ਕੋਈ ਵੀ ਕਿਸੇ ਵੀ ਮੁਲਕ ਦੇ ਵਿੱਚ ਆ ਉਹ ਬਦਲਦੇ ਕਿਉਂ ਆ। ਹੁਣ ਆਪਾਂ ਮਿਸਾਲ ਦਿੰਦੇ ਆ ਜੀ, ਸ਼ਾਇਦ ਥੋੜੇ ਬਹੁਤੇ ਲੋਕਾਂ ਨੂੰ ਕਈ ਵਾਰ ਏਦਾਂ ਹੁੰਦਾ ਕਿ ਤੁਸੀਂ ਜਿਹੜੀ ਮਰਜ਼ੀ ਗੱਲ ਕਰ ਲਓ ਤੇ ਥੋੜੇ ਬਹੁਤੇ ਕਿਸੇ ਗਰੁੱਪ ਦੇ ਲੋਕਾਂ ਨੂੰ ਗੁੱਸਾ ਵੀ ਲੱਗਦਾ। ਆਪਣੇ ਜਸਵਿੰਦਰ ਸਿੰਘ ਜੀ ਜ਼ਿਆਦਾ ਲੋਕ ਪਹਿਲਾਂ ਤਾਂ ਕੈਨੇਡਾ ਚ ਕਾਫੀ ਚਿਰਾਂ ਤੋਂ ਆਏ, ਪਰ 70-72 ਚ ਆਪਣੇ ਵਿਜ਼ਟਰ ਬਣ ਕੇ ਕਾਫੀ ਆਏ ਸੀ ਲੋਕ ਇੱਥੇ, ਤੇ ਤੁਹਾਨੂੰ ਵੀ ਪਤਾ ਕਿ ਵਿਜ਼ਟਰ ਤਾਂ ਅਸਲੀ ਘੱਟੇ ਹੁੰਦਾ ਕੋਈ, ਇੱਥੇ ਰਹਿਣ ਆਏ ਸੀ। ਸਾਡੇ ਵੀ ਘਰ ਦੇ ਕਾਫੀ ਬੰਦੇ ਲੋਕ ਰਿਸ਼ਤੇਦਾਰ ਇੱਥੇ ਆਏ, ਤੇ ਜਿਨ੍ਹਾਂ ਦੇ ਪੁਆਇੰਟ ਘੱਟ ਗਏ ਸੀ, ਤੇ ਟਰੂਡੋ ਉਸ ਟਾਈਮ ਤੇ ਜਿਹੜਾ ਪਿਓਰ ਟਰੂਡੋ ਜਸਟਿਨ ਟਰੂਡੋ ਦਾ ਫਾਦਰ ਸੀਗਾ ਪਿਤਾ ਜੀ, ਤੇ ਉਹਨੇ ਸਮਝ ਲਓ ਇੱਕ ਕਿਸਮ ਦਾ ਆਪਾਂ ਕਹਿ ਸਕਦੇ ਹਾਂ ਕਿ ਤਰਸ ਕਰਕੇ ਜਾਂ ਕਿੱਦਾਂ ਕਿ ਪੰਜਾਬੀ ਲੋਕ ਮਿਹਨਤੀ ਆ, ਉਹ ਕਹਿੰਦਾ ਜਿਹੜੇ ਨਹੀਂ ਵੀ ਪੁਆਇੰਟ ਬਣੇ ਚਲੋ ਇਹਨਾਂ ਨੂੰ ਮੁੜ ਕੇ ਘੱਲੋ ਨਾ ਸਾਰਿਆਂ ਨੂੰ, ਤੁਸੀਂ ਇੱਥੇ ਸਿਟੀਜ਼ਨਸ਼ਿਪ ਜਾਂ ਸਿਟੀਜ਼ਨਸ਼ਿਪ ਮਤਲਬ PR ਤੁਸੀਂ ਦੇ ਦਿਓ, ਪੱਕੇ ਹੋ ਗਿਆ। ਤੇ ਉਸ ਟਾਈਮ ਤੇ ਜਿਹੜੇ ਲੋਕ ਆਏ ਆ ਉਹ ਦੱਸਦੇ ਆ ਕਿ ਉਹਨਾਂ ਨਾਲ ਕਾਫੀ ਵਿਤਕਰਾ ਹੁੰਦਾ ਸੀ, ਗੋਰਿਆਂ ਨੇ ਕਈ ਵਾਰ ਉਹਨੂੰ ਗਾਲਾਂ ਵੀ ਕੱਢ ਜਾਣੀਆਂ, ਕਈ ਵਾਰ ਤੁਰੇ ਜਾਂਦੇ ਤੇ ਥੁੱਕ ਦੇਣਾ, ਲੜਾਈਆਂ ਹੋਣੀਆਂ, ਕੁੱਟ ਵੀ ਖਾਧੀ ਉਹਨਾਂ ਨੇ। ਪਰ ਆਪਣੇ ਪੰਜਾਬੀਆਂ ਨੇ ਮਿਹਨਤ ਕਰਕੇ 12-12, 14-14 ਘੰਟੇ ਕੰਮ ਕਰਕੇ ਇਮਾਨਦਾਰੀ ਦਿਖਾ ਕੇ ਇੱਥੇ ਆਪਣੀ ਧਾਕ ਜਵਾ ਲਈ ਕਿ ਜਿਹੜੇ ਪੰਜਾਬੀ ਬੰਦੇ ਉਹ ਮਿਹਨਤੀ ਆ। ਉਹਨੂੰ ਦੇਖਦੇ ਹੋਏ ਹੀ ਜਸਟਿਨ ਟਰੂਡੋ ਨੇ ਸੋਚਿਆ ਕਿ ਜੇ ਸਾਨੂੰ ਇੱਥੇ ਲੇਬਰ ਦੀ ਲੋੜ ਆ, ਕਿ ਪੰਜਾਬੀ ਬੰਦੇ ਜਿਹੜੇ ਆ ਇਹ ਮਿਹਨਤੀ ਆ, ਇਹਨਾਂ ਨੂੰ ਲਿਆਈਏ ਤੇ ਮੇਰੀ ਵੀ ਬੱਲੇ ਬੱਲੇ ਹੋਊਗੀ, ਵੀ ਦੇਖ ਤੁਸੀਂ ਕਿੰਨੀ ਇੱਥੇ ਮੁਲਕ ਦੀ ਤਰੱਕੀ ਕਰਾਈ। ਤੇ ਹੁਣ ਮੈਂ ਪਹਿਲਾਂ ਹੀ ਕਿਹਾ ਕਿ ਬਈ ਸ਼ਾਇਦ ਥੋੜੇ ਲੋਕਾਂ ਨੂੰ ਗੁੱਸਾ ਵੀ ਲੱਗੇ। ਹੁਣ ਤੁਸੀਂ ਦੇਖ ਲਓ ਕੋਈ ਡਰੱਗ ਡੀਲਰ ਦੇ ਵਿੱਚ ਫੜ ਹੋਇਆ ਹੋਵੇ, ਕੋਈ ਚੋਰੀ ਕਾਰਾਂ ਦੇ ਵਿੱਚ ਫੜ ਹੋਇਆ ਕਾਰਾਂ ਦੇ, ਸਾਡਾ ਪੰਜਾਬੀ ਬੰਦਾ ਨਾਲ ਜ਼ਰੂਰ ਹੋਊਗਾ। ਉਹਦੇ ਨਾਲ ਹੁਣ ਪੰਜਾਬੀ ਜਿਹੜੇ ਪਹਿਲਾਂ ਦੇ ਆਏ ਆ ਉਹਨਾਂ ਨੂੰ ਵੀ ਲੱਗਣ ਲੱਗ ਪਿਆ ਵੀ ਯਾਰ ਸਾਡੇ ਪੰਜਾਬੀਆਂ ਦੀ ਬੇਇੱਜ਼ਤੀ ਹੁੰਦੀ, ਹੋਰ ਕਮਿਊਨਿਟੀਆਂ ਵੀ ਹੁਣ ਉਹ ਪੰਜਾਬੀ ਕੋਈ ਵੀ ਹੋਵੇ ਉਹਨਾਂ ਨੂੰ ਗਾਲਾਂ ਕੱਢਣ ਲੱਗ ਪੈਂਦੇ ਵੀ ਚੋਰ ਤੇ ਡਰੱਗ ਡੀਲਰ ਹੀ ਹੋਣੇ ਆ। ਤੇ ਹੁਣ ਆਪਣੇ ਲੋਕੀ ਵੀ ਤੇ ਬਾਹਰਲੇ ਲੋਕੀ ਵੀ ਇਹ ਕਹਿਣ ਲੱਗ ਪਏ, ਸਿਰਫ ਪੰਜਾਬੀਆਂ ਕਰਕੇ ਨੀ ਮਤਲਬ ਹੋਰ ਮੁਲਕਾਂ ਤੋਂ ਵੀ ਜਿਹੜੇ ਕ੍ਰਾਈਮ ਇੱਥੇ ਕੈਨੇਡਾ ਚ ਵੱਧਦਾ ਜਾ ਰਿਹਾ, ਇਹ ਕਾਨੂੰਨ ਜਿਹੜੇ ਆ ਉਹ ਸਖ਼ਤ ਕਰੋ। ਹੁਣ ਗੱਲ ਕਰਦੇ ਹਾਂ ਕਿ ਕਾਨੂੰਨ ਜਿਹੜੇ ਆ ਉਹ ਬਦਲਦੇ ਕਿਉਂ, ਬਦਲਦੇ ਉਹ ਜਦੋਂ ਕਮਿਊਨਿਟੀ ਦੀ ਜਾਂ ਸਾਡੇ ਲੋਕਾਂ ਦੀ ਸਮਾਜ ਦੀ ਕਿਸੇ ਵੀ ਤਰ੍ਹਾਂ ਦੇ ਵਿੱਚ ਜਿਹੜਾ ਬਦਲਾਅ ਆਉਂਦਾ, ਬਦਲਾਅ ਨੂੰ ਹੈਂਡਲ ਕਰਨ ਲਈ ਉਹਦੇ ਲਈ ਕਾਨੂੰਨ ਸਾਨੂੰ ਬਣਾਉਣੇ ਪੈਂਦੇ। ਪਰ ਇੱਥੇ ਜਸਵਿੰਦਰ ਸਿੰਘ ਜੀ ਆਪਾਂ ਇਹ ਦੱਸਦੇ ਹਾਂ ਕਿ ਕਾਨੂੰਨ ਕੋਈ ਏਦਾਂ ਨਹੀਂ ਹੈਗਾ ਕਿ ਪਿੰਡ ਦੇ ਦੋ ਬੰਦੇ ਇਕੱਠੇ ਹੋ ਕੇ ਕਹਿਣਾ ਜੀ ਹਾਂ ਜੀ ਇਨਕਰੀਆਂ ਚੱਲੀਆਂ ਤੋੜ ਲਈਆਂ ਤੈਨੂੰ ਸਜ਼ਾ ਦੇ ਦਿਓ। ਇਹ ਪਾਰਲੀਮੈਂਟ ਦੇ ਵਿੱਚ ਜਾਣਾ ਆ ਤੇ ਪਾਰਲੀਮੈਂਟ ਦੇ ਵਿੱਚ ਤੁਹਾਨੂੰ ਵੀ ਪਤਾ ਵੀ ਸਾਰੇ ਮੁਲਕ ਤੋਂ ਜਿਹੜੇ MP ਉਹ ਆਉਂਦੇ ਆ ਤੇ ਉਹਨਾਂ ਦੀ ਮੈਜੋਰਟੀ ਨਾਲ ਹੋਣਾ ਗੱਲਬਾਤ ਹੋਣੀ ਆ, ਡਿਸਕਸ਼ਨ ਹੋਣੀ ਆ। ਕਈ ਵਾਰ ਏਦਾਂ ਹੁੰਦਾ ਕਿ ਸਾਡੇ ਬ੍ਰੈਂਪਟਨ ਦੇ ਵਿੱਚ ਜੇ ਕ੍ਰਾਈਮ ਵੱਧ ਜਾਵੇ ਜਾਂ ਮਿਸੀਸਾਗਾ ਜਾਂ ਟੋਰਾਂਟੋ ਜਾਂ ਕਿਸੇ ਵੀ ਸ਼ਹਿਰ ਵਿੱਚ, ਉੱਥੇ ਦੇ ਲੋਕਾਂ ਨੇ ਕਹਿਣਾ ਜੀ ਕਾਨੂੰਨ ਬਦਲੋ, ਉੱਥੇ ਦੇ 1-2 MP ਗੱਲ ਕਰਦੇ, ਦੂਜੇ ਪਾਸੇ ਉਹ ਕਹਿੰਦੇ ਸਾਡੇ ਤਾਂ ਪ੍ਰੋਬਲਮ ਹੀ ਕੋਈ ਨੀ। ਸਸਕੈਚੂਨ ਦੇ ਹੋਰ ਉਹ ਕਹਿੰਦੇ ਸਾਡੇ ਤਾਂ ਕੋਈ ਪ੍ਰੋਬਲਮ ਨੀ, ਅਸੀਂ ਇਹ ਕਾਨੂੰਨ ਕਿਉਂ ਚੇਂਜ ਕਰੀਏ ਸਾਡੇ ਲੋਕਾਂ ਨੂੰ ਵੀ, ਕਿਉਂਕਿ ਜਦੋਂ ਵੀ ਕੋਈ ਕਾਨੂੰਨ ਜਿਹੜਾ ਉਹ ਨਰਮ ਤੋਂ ਸਖ਼ਤ ਬਣਦਾ, ਆਮ ਤੌਰ ਤੇ ਕਿਸੇ ਵੀ ਮੁਲਕ ਦੇ ਵਿੱਚ ਸਖ਼ਤ ਕਾਨੂੰਨ ਤੋਂ ਨਰਮ ਕਾਨੂੰਨ ਕਰਨਾ ਬਹੁਤ ਘੱਟ ਚਾਂਸ ਹੁੰਦਾ। ਇੱਕ ਵਾਰੀ ਸਖ਼ਤ ਕਾਨੂੰਨ ਬਣ ਜਾਵੇ ਤੇ ਉਹਨੂੰ ਥੱਲੇ ਲਿਆਉਣਾ ਬਹੁਤ ਔਖਾ। ਇਸ ਕਰਕੇ ਜਿਹੜੇ MP ਆ ਜਾਂ ਹੋਰ ਆਪਾਂ ਪੰਜਾਬੀ ਚ ਕਹਿੰਦੇ ਬੁੱਧੀਜੀਵੀ ਆ, ਉਹ ਕਹਿੰਦੇ ਕਿ ਸੋਚ ਸਾਂਝ ਕੇ ਕਾਨੂੰਨ ਬਣਾਇਓ।
ਪਰ ਰਾਏ ਸਾਹਿਬ ਥੋੜਾ ਜਿਹਾ ਮੈਂ ਇੱਥੇ ਟੋਕਦਾ, ਤੁਹਾਨੂੰ ਯਾਦ ਹੋਣਾ ਜਦੋਂ ਆਪਣੇ ਪ੍ਰਧਾਨ ਮੰਤਰੀ ਹੁੰਦੇ ਸੀ ਕੰਜ਼ਰਵੇਟਿਵ ਦੇ, ਉਹਨਾਂ ਨੇ ਇੱਕ ਕਾਨੂੰਨ ਲਿਆਂਦਾ ਸੀ ਜਿਹੜੇ ਕੈਨੇਡੀਅਨ ਸਿਟੀਜ਼ਨ ਆ, ਉਹ ਵੀ ਅਗਰ ਕਿਤੇ ਐਲੀਗੇਸ਼ਨ ਉਹਨਾਂ ਦੇ ਲੱਗਦੇ ਉਹਨੂੰ ਰਿਪੋਰਟ ਕੀਤਾ ਜਾ ਸਕਦਾ ਜਿਹੜੇ ਬਾਏ ਬਰਥ ਇੰਡੀਅਨ ਹੈਗੇ ਆ। ਲੇਕਿਨ ਬਾਅਦ ਦੇ ਵਿੱਚ ਸ਼ਾਇਦ ਉਹ ਕਾਨੂੰਨ ਜਿਹੜਾ ਚੇਂਜ ਕਰ ਦਿੱਤਾ ਗਿਆ ਸੀ, ਕਿਉਂਕਿ ਜਿਹੜੇ ਬਾਕੀ ਮੈਂਬਰ ਸੀਗੇ ਪਾਰਲੀਮੈਂਟ ਚ ਉਹ ਨਹੀਂ ਚਾਹੁੰਦੇ ਸੀ ਵੀ ਇਹੋ ਜਿਹਾ ਕੋਈ ਕਾਨੂੰਨ ਹੋਵੇ। ਇੱਕ ਵਾਰੀ ਕਾਨੂੰਨ ਸ਼ਾਇਦ ਬਣਿਆ ਸੀ ਜੇ ਮੈਂ ਗਲਤ ਨਾ ਹੋਵਾਂ।
ਨਹੀਂ, ਉਹ ਚ ਵੋਟਿੰਗ ਨਹੀਂ ਹੋਈ ਸੀ,
ਸਟੀਫਨ ਹਾਰਪਰ ਨੇ
ਇਹ ਬਿੱਲ ਲਿਆਂਦਾ ਸੀਗਾ।
ਕੋਈ ਅਸਲ ਚ ਜਿਹੜਾ ਸਿਟੀਜ਼ਨਸ਼ਿਪ ਹੈ ਨਾ ਮੁੜ ਕੇ ਲੈਣੀ ਔਖੀ ਆ, ਮੈਂ ਤੁਹਾਨੂੰ ਦੱਸਦਾ ਕਿਉਂ।
ਬਿੱਲ C21
ਦੂਜੀ ਗੱਲ ਇਹ ਸਿਟੀਜ਼ਨਸ਼ਿਪ ਜਿਹੜੀ ਕੈਂਸਲ ਹੋਣ ਦਾ ਕਾਨੂੰਨ ਹਾਲੇ ਵੀ ਹੈਗਾ, ਉਹ ਕਾਨੂੰਨ ਇਸ ਕਰਕੇ ਹੁੰਦਾ ਕਿ ਜੇ ਸਿਟੀਜ਼ਨਸ਼ਿਪ ਤੁਸੀਂ ਝੂਠ ਬੋਲ ਕੇ ਲਈ ਆ, ਉਹ ਕਹਿੰਦੇ ਕਿ ਤੂੰ ਆਹ ਪੇਪਰ ਜਿਹੜਾ ਝੂਠਾ ਬਣਾਇਆ ਸੀ, ਤੇਰੀ ਸਿਟੀਜ਼ਨਸ਼ਿਪ ਦਾ ਹੱਕ ਹੈ ਨਹੀਂ। ਜੇ ਸਿਟੀਜ਼ਨਸ਼ਿਪ ਸਹੀ ਤਰੀਕੇ ਨਾਲ ਲਈ ਆ ਤੇ ਉਹ ਕਿਸੇ ਵਰਥ ਨਾਲ ਵੀ ਕਿਸੇ ਦਾ ਜਨਮ ਕੋਈ ਹੋਵੇ ਉਹ ਲੈਣੀ ਔਖੀ ਆ। ਦੂਜੀ ਗੱਲ ਕਈ ਵਾਰ ਇਹ ਹੁੰਦੀ ਆ ਕਿ ਦੂਜੇ ਮੁਲਕਾਂ ਤੇ ਵੀ ਡਿਪੈਂਡ ਕਰਦਾ। ਹੁਣ ਅੱਜ ਕੱਲ ਤੁਸੀਂ ਇੰਡੀਆ ਤੋਂ ਆ ਕੇ ਜਾਂ ਪਾਕਿਸਤਾਨ ਜਾਂ ਰਸ਼ੀਆ ਕਿਤੋਂ ਵੀ ਆ ਕੇ ਤੁਸੀਂ ਸਿਟੀਜ਼ਨਸ਼ਿਪ ਕੈਨੇਡੀਅਨ ਲੈ ਲਈ, ਤੁਹਾਡੀ ਪੁਰਾਣੀ ਸਿਟੀਜ਼ਨਸ਼ਿਪ ਜਿਹੜੀ ਉਹ ਕੈਂਸਲ ਹੋ ਜਾਂਦੀ ਆ। ਹੁਣ ਕੈਨੇਡਾ ਵਾਲੇ ਕਹਿਣ ਕਿ ਅਸੀਂ ਇੰਡੀਆ ਦਾ ਜਨਮ ਆ ਤੇ ਅਸੀਂ ਇਹਦੀ ਸਿਟੀਜ਼ਨਸ਼ਿਪ ਕੈਂਸਲ ਕਰ ਦਿੱਤੀ, ਉਹਨੂੰ ਜਦੋਂ ਦਿੱਲੀ ਲੈ ਕੇ ਜਾਣਾ ਉਹ ਕਹਿੰਦੇ ਸਾਡਾ ਤਾਂ ਸਿਟੀਜ਼ਨ ਹੀ ਹੈ ਨਹੀਂ, ਤੁਸੀਂ ਸਾਡੇ ਕੋਲ ਕਿਹੜੇ ਹਿਸਾਬ ਨਾਲ ਲਿਆਏ ਆ। ਕਿਉਂਕਿ ਮੈਂ ਤੁਹਾਨੂੰ ਪੁਆਇੰਟ ਦੱਸਦਾ ਕਿ ਜਦੋਂ ਆਪਣੇ ਲੋਕ ਮਤਲਬ ਆਪਣੇ ਨੀ ਮਤਲਬ ਆਮ ਲੋਕ ਜਿਹੜੇ ਆ ਜਹਾਜ਼ ਦੇ ਵਿੱਚ ਆਉਂਦੇ ਆ ਉਹ ਪਾਸਪੋਰਟ ਜਾਂ ਟੋਇਲਟ ਚ ਛੱਡ ਦਿੰਦੇ ਜਾਂ ਪਿੱਛੇ ਤੁਰੇ ਆਉਂਦੇ ਕਿਸੇ ਕੁੜੀ ਛੱਡ ਦਿੱਤਾ
ਰਿਫਿਊਜੀ ਸਟੇਟਸ
ਵਾਸਤੇ ਉਹ ਕਹਿੰਦੇ ਜੀ ਮੇਰੇ ਕੋਲ ਪਾਸਪੋਰਟ ਹੈ ਨੀ ਹੁਣ ਉਹਨਾਂ ਨੂੰ ਪਤਾ ਵੀ ਹੁੰਦਾ ਕਿ ਬੰਦਾ ਦਿੱਲੀਓਂ ਚੜਿਆ ਇੰਡੀਅਨ ਆ ਪਰ ਉਹਨੂੰ ਰਿਪੋਰਟ ਨੀ ਕਰ ਸਕਦੇ ਕੋਈ ਪਾਸਪੋਰਟ ਹੈ ਨੀ ਉਹਦੀ ਸਿਟੀਜ਼ਨਸ਼ਿਪ ਇੰਡੀਆ ਦੀ ਸਬੂਤ ਦੇਣਾ ਔਖਾ ਇਸ ਕਰਕੇ ਜਿਹੜੀ ਸਿਟੀਜ਼ਨਸ਼ਿਪ ਜਿਹੜੀ ਉਹ ਕੈਂਸਲ ਕਰਨੀ ਇੰਨੀ ਸੌਖੀ ਨੀ ਅਨਲੈਸ ਬੰਦਾ ਝੂਠ ਬੋਲ ਕੇ ਸਿਟੀਜ਼ਨਸ਼ਿਪ ਲਈ ਹੋਵੇ ਚਲੋ ਜੋ ਕਾਨੂੰਨ ਹੈ ਨੀ ਉਹ ਪਰ ਆਪਾਂ ਗੱਲ ਇਹ ਕਰਦੇ ਹਾਂ ਕਿ ਹੁਣ ਤੁਹਾਨੂੰ ਨੇੜੇ ਥੋੜੀ ਜਿਹੀ ਮਿਸਾਲ ਦਿੰਦੇ ਆਪਣੀ ਕਮਿਊਨਿਟੀ ਦੀ ਤੇ ਲੋਕੀ ਕਹਿੰਦੇ ਜੀ ਕਾਨੂੰਨ ਚੇਂਜ ਹੋਣ ਮੈਂ ਤੁਹਾਨੂੰ ਦੱਸਦਾ ਕਈ ਵਾਰੀ ਘਾਟਾ ਕਿੱਦਾਂ ਪੈਂਦਾ ਤੇ ਲੋਕ ਵਿਰੋਧ ਕਿਉਂ ਹੁੰਦੇ ਆ
ਰਾਜ ਸਾਹਿਬ ਇੱਕ ਛੋਟਾ ਜੀ ਮੈਂ ਐਡ ਕਰ ਦਿੰਦਾ ਲੇਕਿਨ ਜਿਸ ਤਰ੍ਹਾਂ ਖੋਸਾ ਸਾਹਿਬ ਨੇ ਵੀ ਗੱਲ ਕੀਤੀ ਵੀ ਪਹਿਲਾਂ ਜਿਹੜੇ ਸਿਸਟਮ ਹੋਰ ਹੁੰਦੇ ਸੀ ਸਾਰਾ ਕੁਝ ਬੜਾ ਸੌਫਟ ਸੀਗਾ ਲੇਕਿਨ ਅੱਜ ਜਦੋਂ ਇਹੋ ਜਿਹੇ ਹਾਲਾਤ ਹੋ ਗਏ ਐਕਸਟੋਰਸ਼ਨ ਕਦੀ ਸੁਣਿਆ ਸੀ ਜੀ ਇਹਨਾਂ ਮੁਲਕਾਂ ਦੇ ਵਿੱਚ ਹੁੰਦੀ ਆ ਸਾਡੇ ਭਾਰਤ ਦਾ ਪੰਜਾਬ ਚ ਆਮ ਗੱਲ ਸੀ ਲੇਕਿਨ ਅੱਜ ਲਾ ਚੇਂਜ ਕਰਨ ਦੀ ਲੋੜ ਆ ਖਾਸ ਤੌਰ ਤੇ ਅਸੀਂ ਏਅਰ ਦੇ ਉੱਤੇ ਕਹਿੰਦੇ ਹਾਂ ਵੀ ਉਹ ਲੋਕ ਜਿਹੜੇ ਐਕਸਟੋਰਸ਼ਨ ਦੇ ਵਿੱਚ ਸ਼ਾਮਲ ਆ ਉਹਨਾਂ ਜਿਹੜੀ ਡੈਪੋਟੇਸ਼ਨ ਹੈ ਕਿਉਂਕਿ ਲਾਇਰ ਜਾਂਦਾ ਉਹਨਾਂ ਨੂੰ ਬੇਲ ਤੇ ਲੈ ਆਉਂਦਾ ਫਿਰ ਸੋਸ਼ਲ ਮੀਡੀਆ ਤੇ ਪੋਸਟਾਂ ਪੈ ਜਾਂਦੀਆਂ ਵਾਕਈ ਹੀ ਕੋਈ ਵੀ ਬੰਦਾ ਗੈਰ ਕਾਨੂੰਨੀ ਕੰਮ ਕਰਦਾ ਉਹਨੂੰ ਵਾਪਸ ਉਹਨਾਂ ਮੁਲਕਾਂ ਚ ਪਹੁੰਚਾਉਣਾ ਜਾਣਾ ਚਾਹੀਦਾ
ਦੇਖੋ ਜੀ ਆਪਾਂ ਗੱਲ ਕਰਦੇ ਹਾਂ ਵੀ ਕਾਨੂੰਨ ਆਪਾਂ ਟੌਪਿਕ ਨੀ ਪੁਸ਼ਪਿੰਦਰ ਸਿੰਘ ਜੀ ਥੈਂਕ ਯੂ ਤੁਹਾਡਾ ਤੇ ਆਪਾਂ ਗੱਲ ਇੱਥੇ ਕਾਮਨ ਕਰ ਰਹੇ ਹਾਂ ਕਿ ਜੇ ਆਪਾਂ ਕਹੀਏ ਐਕਸਟੋਰਸ਼ਨ ਵਾਲੇ ਨੂੰ ਲੋਕਾਂ ਨੇ ਕਹਿਣਾ ਜੀ ਜਿਹਨੇ ਕਤਲ ਕੀਤਾ ਜਿਹਨੇ ਬੱਚਾ ਕੋਈ ਰੇਪ ਕੀਤਾ ਜਾਂ ਹੋਰ ਉਹ ਕਾਨੂੰਨ ਉਹ ਕਿੰਨੇ ਕੁ ਬਣ ਜਾਣੇ ਆ ਆਪਾਂ ਕਾਮਨ ਗੱਲ ਕਰਦੇ ਵੀ ਕਈ ਵਾਰੀ ਕਾਨੂੰਨ ਜਿਹੜਾ ਉਹ ਔਖਾ ਕਿਉਂ ਹੁੰਦਾ ਥੋੜਾ ਜਿਹਾ ਉਹਦੀ ਮਿਸਾਲ ਮੈਂ ਦੇਣ ਲੱਗਾ ਆਪਣੇ ਹੁਣ ਜਿਹੜੇ ਬੱਚੇ ਆਏ ਆ ਸਟੂਡੈਂਟ ਆਏ ਇੱਥੇ ਉਹ ਤੁਹਾਨੂੰ ਪਤਾ ਵੀ ਸਟੂਡੈਂਟ ਅਸਲੀ ਪੜ੍ਹਨ ਲਈ ਤਾਂ ਇੱਥੇ ਆਇਆ ਕੋਈ ਘੱਟ ਹੀ ਆ ਅਸੀਂ ਵੀ ਆਏ ਸਾਰੇ ਆਏ ਆ ਉਹਨਾਂ ਦਾ ਏਮ ਇਹੀ ਸੀਗਾ ਕਿ ਆਪਾਂ ਥੋੜਾ ਜਿਹਾ ਕੋਰਸ ਕਰਕੇ ਦੋ ਸਾਲ ਤਿੰਨ ਸਾਲ ਦਾ ਅਸੀਂ ਪਰਮਿਟ ਲੈਣ ਲਈ ਇੱਥੇ ਪੱਕੇ ਹੋ ਜਾਣਾ
ਜੀ
ਪਰ ਗੌਰਮੈਂਟ ਕਦੇ ਵੀ ਤੁਹਾਨੂੰ 100% ਗਰੰਟੀ ਨਹੀਂ ਦਿੰਦੀ ਹੁੰਦੀ ਕਿ ਤੁਸੀਂ ਪੱਕੇ ਇੱਥੇ ਹੋ ਜਾਓਗੇ ਅਸੀਂ ਤੁਹਾਨੂੰ ਸਟੂਡੈਂਟ ਆਓ ਤੇ ਸਿਟੀਜ਼ਨਸ਼ਿਪ ਤੁਹਾਨੂੰ ਪੱਕੀ ਮਿਲਣੀ ਆ ਪਰ ਕਾਨੂੰਨ ਦੇਖ ਕੇ ਕਿ ਇੰਨਾ ਵਰਕ ਪਰਮਿਟ ਆ ਇੰਨਾ ਹੈਗਾ ਸਾਰਿਆਂ ਨੂੰ ਪਤਾ ਹੁੰਦਾ ਕਿ ਮੈਂ ਇਹ ਕਾਨੂੰਨ ਦੇ ਦਾਇਰੇ ਦੇ ਵਿੱਚ ਪੱਕਾ ਹੋ ਸਕਦਾ ਹੁਣ ਲੋਕਾਂ ਨੇ ਥੋੜਾ ਜਿਹਾ ਰੌਲਾ ਪਾ ਤਾ ਤੇ ਗੌਰਮੈਂਟ ਨੇ ਜਿਹੜੇ ਵਰਕ ਪਰਮਿਟ ਦੇਣੇ ਬੰਦ ਕਰ ਦਿੱਤੇ ਕਿ ਪੁਆਇੰਟ ਸਿਸਟਮ ਜਿਹੜਾ ਉਹ ਟਫ ਕਰ ਦਿੱਤਾ ਜ਼ਿਆਦਾ ਕਰਤੇ ਹੁਣ ਤੁਸੀਂ ਦੇਖੋ ਕਿ ਕਿੰਨੇ ਧਰਨੇ ਲੱਗਣੇ ਸ਼ੁਰੂ ਹੋ ਗਏ ਕਿ ਉਹ ਥੋੜਾ ਜਿਹਾ ਹੀ ਕਾਨੂੰਨ ਚੇਂਜ ਹੋਇਆ ਹਾਲੇ ਤੇ ਲੋਕਾਂ ਦੇ ਧਰਨੇ ਲੱਗਦੇ ਆ ਮੁਜ਼ਾਹਰੇ ਕਰਦੇ ਆ ਉਹ ਕਹਿੰਦੇ ਸਾਡੇ ਨਾਲ ਧੋਖਾ ਹੋ ਰਿਹਾ ਫਲਾਨਾ ਇਸੇ ਤਰ੍ਹਾਂ ਕੋਈ ਵੀ ਜਿਹੜਾ ਮਸਲਾ ਹੈਗਾ ਆ ਪਹਿਲਾਂ ਲੋਕਾਂ ਨੂੰ ਉਹਦੇ ਤੇ ਦੇਖਣਾ ਪੈਂਦਾ ਹੁਣ ਐਕਸਟੋਰਸ਼ਨ ਜੇ ਤਾਂ ਸਾਡਾ ਬੰਦਾ ਇੱਥੇ ਪੀ ਆਰ ਆ ਜਾਂ ਕੋਈ ਵਿਜ਼ਟਰ ਆ ਉਹਨੂੰ ਤਾਂ ਰਿਪੋਰਟ ਆਪਾਂ ਕਰ ਦੇਵਾਂਗੇ ਇਕਦਮ ਜਿਹੜਾ ਬੰਦਾ ਇੱਥੇ ਦਾ ਸਿਟੀਜ਼ਨ ਆ ਜਾਂ ਇੱਥੇ ਦਾ ਜੰਮਿਆ ਪਲਿਆ ਸਿਟੀਜ਼ਨ ਚਾਹੇ ਉਦਾਂ ਸਿਟੀਜ਼ਨਸ਼ਿਪ ਲਈ ਆ ਉਹਦੇ ਲਈ ਕਾਨੂੰਨ ਹੋਰ ਚਾਹੀਦੇ ਉਹਨੂੰ ਐਕਸਟੋਰਸ਼ਨ ਲਈ ਕੀ ਕਰੂਗੇ ਫਿਰ ਸਜ਼ਾ ਉਹਨੂੰ ਵੱਧ ਹੋਊਗੀ
ਮੇਰੇ ਖਿਆਲ ਨਾਲ ਜਿਹੜੇ ਸਿਟੀਜ਼ਨ ਆ ਜ਼ਿਆਦਾਤਰ ਜਿਹੜੇ ਨਵੇਂ ਨੌਜਵਾਨ ਹੈ ਜੀ ਇੱਕ ਛੋਟੀ ਉਮਰ ਦੇ ਉਹੀ ਐਕਸਟੋਰਸ਼ਨ ਜਾਂ ਡਰੱਗ ਦੀ ਗੱਲ ਕਰੀਏ ਜਾਂ ਚੋਰੀ ਦੀ ਉਹੀ ਸਿਰਫ ਸਾਡੀ ਕਮਿਊਨਿਟੀ ਨਹੀਂ ਜੀ ਹੋਰ ਕਮਿਊਨਿਟੀ ਦੀ ਵੀ ਸ਼ਾਮਲ ਹੈਗੀਆਂ ਉਹਦੇ ਵਿੱਚ
ਪੁਸ਼ਪਿੰਦਰ ਜੀ ਇੱਕ ਤਾਂ ਉਦੋਂ ਉਮਰ ਛੋਟੀ ਹੁੰਦੀ ਆ
ਜੀ
ਇੱਕ ਉਦੋਂ ਫੇਮ ਦਾ ਬਹੁਤ ਚਾਅ ਹੁੰਦਾ ਤੇ ਇੱਕ ਜਿਹੜਾ ਪੈਸਾ ਹੁੰਦਾ ਮੱਤ ਮਾਰ ਛੱਡਦਾ
ਜੀ
ਇਹ ਜਦੋਂ ਚਾਰ ਪੰਜ ਗੱਲਾਂ ਰਲ ਜਾਂਦੀਆਂ ਤੇ ਫਿਰ ਉਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਚਾਹੇ ਸਾਡੀ ਕਮਿਊਨਿਟੀ ਆ ਚਾਹੇ ਕੋਈ ਹੋਰ ਕਮਿਊਨਿਟੀ ਆ ਚਾਹੇ ਕੋਈ ਵੀ ਕਮਿਊਨਿਟੀ ਆ ਉਹਦੇ ਵਿੱਚ ਫਿਰ ਏਜ ਨਹੀਂ ਹੈ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਪੰਜਾਬੀ ਚ ਕਹਿਣਗੇ ਅਕਲ ਜਿਹੜੀ ਆ ਉਹਦੇ ਕਹਿਣਗੇ ਠੋਕਰਾਂ ਖਾ ਕੇ ਜਾਂ ਫਿਰ ਥੋੜਾ ਜਿਹਾ ਏਜ ਐਕਸਪੀਰੀਅੰਸ ਨਾਲ ਆਉਂਦੀ ਆ ਕਿਉਂਕਿ ਜਿਵੇਂ ਜਿਵੇਂ ਬੰਦਾ ਵੱਡਾ ਹੋਈ ਜਾਂਦਾ ਉਵੇਂ ਜ਼ਿੰਮੇਵਾਰੀਆਂ ਪਈ ਜਾਂਦੀਆਂ ਰਹਿਆ ਗਿਆ ਬੱਚੇ ਹੋ ਗਏ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਬੱਚੇ ਸਕੂਲ ਜਾਣ ਲੱਗ ਗਏ ਇਹ ਜਿਹੜੀ ਉਮਰ ਹੁੰਦੀ ਇਹ ਆਪਾਂ ਲਾਪਰਵਾਹ ਉਮਰ ਹੁੰਦੀ ਆ ਨਾ ਪੰਜਾਬੀ ਚ ਕਹਿਣਗੇ ਨੋਹ ਤੋਰਨੀ ਨਾ ਧੀ ਤੋਰਨੀ ਨਾ ਨੋਹ ਲਿਆਉਣੀ ਲੰਡਾ ਜਿਹੜਾ ਪਹਾੜੀ ਵਾਸੀ ਵਾਲਾ ਕੰਮ ਆ ਜੀ ਕੋਈ ਫਿਕਰ ਨੀ ਜਿੱਥੇ ਜੀ ਕੀਤਾ ਸੌਂਗੇ ਚਾਰ ਦੋਸਤ ਆ ਜੋ ਉਹਦੇ ਘਰੇ ਆ ਜੋ ਉਹਦੇ ਘਰੇ ਅਸੀਂ ਵੀ ਇਹ ਸਾਰੇ ਇਹਨਾਂ ਉਮਰਾਂ ਚੋਂ ਲੰਘੇ ਆ ਜਦੋਂ ਮੈਂ ਕਿਹਾ ਸਾਨੂੰ ਵੀ ਸਮਝਾਉਂਦੇ ਹੋਣੇ ਅਸੀਂ ਵੀ ਕਹਿੰਦੇ ਯਾਰ ਲੈ ਇਹ 25 ਸਾਲ ਪੁਰਾਣੀ ਗੱਲ ਕਰੀ ਜਾਂਦਾ ਉਹ ਰੌਲਾ 25 ਸਾਲ ਪੁਰਾਣੀ ਗੱਲ ਨੀ ਸੀ ਉਹ ਅਕਲ ਦਾ ਤਜਰਬਾ ਸੀ ਉਹ ਅਸੀਂ ਵੀ ਜੇ ਅੱਜ ਕਿਸੇ ਯੰਗ ਬੱਚੇ ਨੂੰ ਇਹ ਗੱਲ ਦੱਸਦੇ ਆ ਉਹ ਸਾਡੇ ਮੂੰਹ ਤੇ ਤਾਂ ਨਹੀਂ ਬੋਲਦਾ ਕਹਿੰਦਾ ਯਾਰ ਲੈ ਇਹ 30 ਸਾਲ ਪੁਰਾਣੀਆਂ ਗੱਲਾਂ ਕਰਦਾ ਯੁੱਗ ਬਦਲ ਗਏ ਆਹ ਯੁੱਗ ਆ ਗਿਆ ਅੱਜ ਕੱਲ ਆਹ ਟੈਕਨੋਲੋਜੀ ਆ ਗਈ ਸਾਰਾ ਕੁਝ ਆ ਗਿਆ ਪਰ ਉਹ ਚੀਜ਼ਾਂ ਜਮਾਨਾ ਬਦਲਣ ਦੀ ਗੱਲ ਕਰਦੀਆਂ ਨਾ ਕਿ ਕ੍ਰਾਈਮ ਬਦਲਣ ਦੀ ਗੱਲ ਕਰਦੀਆਂ ਨਾ ਕਿ ਪੁੱਠੇ ਰਾਹਾਂ ਤੇ ਜਾਣ ਦੀ ਗੱਲ ਉਹ ਜਿਹੜਾ ਅੱਜ ਕੱਲ ਫਾਸਟ ਫੇਮ ਆ ਜਾਂ ਫਿਰ ਛੋਟੀ ਚੌਧਰ ਆ ਉਹਦੇ ਚੱਕਰ ਦੇ ਵਿੱਚ ਵੀ ਸਾਡੇ ਬਹੁਤ ਬੱਚੇ ਸਾਡੇ ਦੀ ਹੋਰ ਵੀ ਬਹੁਤ ਸਾਰੀਆਂ ਕਮਿਊਨਿਟੀ ਦੇ ਜਿਹੜੇ ਬੱਚੇ ਆ ਉਹ ਗਮਰਾ ਹੋ ਜਾਂਦੇ ਆ ਜੀ
ਰਾਜ ਸਾਹਿਬ ਬੋਲ ਰੱਖਿਓ ਕੁਛ ਕਾਲਰ ਵੀ ਆ ਨਾਲ ਆਪਾਂ ਉਹਨੂੰ ਲੈਂਦੇ ਹਾਂ
ਹਾਂਜੀ ਹਾਂਜੀ
ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਰਣਜੀਤ ਸਿੰਘ ਜੀ? ਜੀ ਰਣਜੀਤ ਸਿੰਘ ਜੀ ਤੁਸੀਂ ਆਉਣੇ ਹੋ, ਪ੍ਰੋਗਰਾਮ ਸੁਣ ਰਹੇ ਨੇ ਰਾ ਸਾਹਿਬ ਤੁਹਾਡੀ? ਜੀ ਸਰ ਜੀ,
ਫੋਨ ਲਾਇਆ ਸੀ ਮੈਂ ਕਿਹਾ ਚਲੋ ਗੱਲਾਂ ਸੁਣਨਾ, ਮੈਂ ਮਿਊਟ ਕਰਤਾ ਸੀਗਾ, ਮੈਂ ਕਿਹਾ ਚਲੋ
ਠੀਕ ਹੈ ਜੀ,
ਵਧੀਆ ਲੱਗਿਆ ਜੀ ਪ੍ਰੋਗਰਾਮ
ਜੀ, ਥੈਂਕ ਯੂ ਤੁਹਾਡਾ ਜੀ, ਥੈਂਕ ਯੂ,
ਠੀਕ ਹੈ,
ਥੈਂਕ ਯੂ,
ਥੈਂਕ ਯੂ।
ਰਾਏ ਸਾਹਿਬ ਜੀ, ਸੋ ਮੇਨ ਜਿਹੜਾ ਮੁੱਦਾ ਇਹ ਹੈਗਾ ਜੀ, ਸਿਸਟਮ ਦੀ ਗੱਲ ਆਪਾਂ ਕਰ ਰਹੇ ਹਾਂ ਰਾਏ ਸਾਹਿਬ, ਇੱਥੇ ਕਿ ਜਿਹੜੇ ਸਿਸਟਮ ਆ ਉਹਨਾਂ ਨੂੰ ਮੇਨਟੇਨ ਰੱਖਣਾ ਸਾਡੀ ਸਭ ਦੀ ਜਿੰਮੇਵਾਰੀ ਹੈ ਜੀ ਇੱਕ ਤਰ੍ਹਾਂ ਦੀ, ਕਿਉਂਕਿ ਅਸੀਂ ਵੀ ਉਹਨਾਂ ਮੁਲਕਾਂ ਤੋਂ ਆਏ ਹਾਂ। ਖੁਦ ਸਾਹਿਬ ਜਦੋਂ ਮੈਂ ਆਇਆ ਸੀ ਮੈਂ ਵੀ ਇਹਨਾਂ ਚੀਜ਼ਾਂ ਚੋਂ ਨਿਕਲ ਕੇ ਆਇਆ ਸੀ, ਕਿਉਂਕਿ ਕਾਲਜਾਂ ਦੇ ਦੌਰ ਸੀਗੇ, ਲੇਕਿਨ ਮੈਨੂੰ ਯਾਦ ਆ ਹੌਲੀ ਹੌਲੀ ਸਿਰ ਸੁੱਟ ਕੇ ਕੰਮ ਕੀਤਾ ਔਰ ਮਿਹਨਤਾਂ ਕਰਕੇ ਇੱਥੋਂ ਤੱਕ ਪਹੁੰਚੇ। ਸੋ ਸਾਡਾ ਮੇਨ ਜਿਹੜਾ ਇਹ ਤੇ ਬਹਿ ਕੇ ਗੱਲ ਕਰਨ ਦਾ ਮਕਸਦ ਇਹ ਹੁੰਦਾ ਵੀ ਜਿਹੜੇ ਸਿਸਟਮ ਆ ਸਮੂਥ ਚੱਲਣ ਸਾਰਾ ਕੁਛ। ਜੋ ਹੁਣ ਦੇਖੋ ਐਕਸਟੋਰਸ਼ਨ ਆ, ਇੱਕ ਪਿੱਛੇ ਖਬਰ ਅਸੀਂ ਸਾਂਝੀ ਕੀਤੀ ਸੀ ਵੀ ਇੱਕ ਬੰਦਾ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਔਰ ਉਹਦੇ ਤੋਂ ਪੈਸੇ ਮੰਗ ਲਏ
ਜੀ,
ਜਿਹੜਾ ਬੰਦਾ ਜਿਹੜਾ ਹੈਂਡ ਟੂ ਮਾਊਥ ਹੈ ਜੀ, ਉਹਨੇ ਕੀ 40-50 ਹਜ਼ਾਰ ਡਾਲਰ ਦੇ ਦੇਣਾ ਜਾਂ ਕਿਸੇ ਘਰ ਤੇ ਜਾ ਕੇ ਬਿਜ਼ਨਸ ਤੇ। ਕੱਲ ਨੌਰਥਵਰਕ ਦੀ ਖਬਰ ਹੈ ਜੀ, ਉੱਥੇ ਇੱਕ ਬਿਜ਼ਨਸ ਤੇ ਦੂਜੀ ਵਾਰੀ ਗੋਲੀ ਚੱਲੀ ਆ। ਇਹ ਚੀਜ਼ਾਂ ਕਦੀ ਸੁਣੀਆਂ ਸੀ ਜੀ ਇਹਨਾਂ ਮੁਲਕਾਂ ਦੇ ਵਿੱਚ? ਠੀਕ ਆ, ਅੱਗੇ ਝਗੜੇ ਹੁੰਦੇ ਸੀ, ਲੇਕਿਨ ਉਹ ਫਿਰ ਉਸ ਤੋਂ ਬਾਅਦ ਜੀ ਜਦੋਂ ਖਬਰ ਆਉਂਦੀ ਆ, ਖਬਰ ਆਉਣ ਤੋਂ ਕੁਝ ਘੰਟਿਆਂ ਬਾਅਦ ਹੀ ਜਿਹੜੇ ਜੀ ਬੰਦੇ ਬਾਹਰ ਆ ਜਾਂਦੇ ਆ, ਖਾਸ ਤੌਰ ਤੇ ਸੋਸ਼ਲ ਮੀਡੀਆ ਤੇ ਜਦੋਂ ਪੋਸਟਾਂ ਪੈਂਦੀਆਂ, ਤੇ ਫਿਰ ਕਿਹੜੇ ਜਦੋਂ ਇੰਡੀਆ ਦੇ ਵਿੱਚ ਜਦੋਂ ਗੱਲ ਹੁੰਦੀ ਹੈ ਜੀ ਉਹਨਾਂ ਦੇ ਚੈਨਲਾਂ ਤੇ, ਉਹ ਬੜੀ ਅਲੱਗ ਜੇ ਤਰੀਕੇ ਨਾਲ ਪੇਸ਼ ਕਰਦਾ ਜੀ ਆਹ ਸਿਸਟਮ ਹੈ ਕੈਨੇਡਾ ਅਮਰੀਕਾ ਦੇ। ਸੋ ਇਹਨਾਂ ਚੀਜ਼ਾਂ ਤੇ ਥੋੜੀ ਜਿਹੀ ਚੇਂਜ ਚਾਹੀਦੀ
ਹੈ ਜੀ, ਕਾਫੀ ਚੇਂਜ ਆ ਗਈ ਹੁਣ ਰੀਸੈਂਟਲੀ, ਕਾਫੀ ਹੈ ਜੀ ਜਿਨ੍ਹਾਂ ਦੇ ਕੋਈ ਨਾ ਕੋਈ ਪ੍ਰੋਬਲਮ ਆਈ ਹੈ ਜਾਂ ਫੜੇ ਜਾ ਰਹੇ ਆ। ਹੁਣ ਉਹ ਸਵੇਰੇ ਗਏ ਦੁਪਹਿਰ ਨੂੰ ਨਹੀਂ ਆਉਂਦੇ ਜੀ, ਹੁਣ ਉਹ ਟਾਈਮ ਲੱਗਦਾ ਤੇ, ਪਰ ਮੇਰਾ ਖਿਆਲ ਟਾਈਮ ਲਾਉਣ ਦੇ ਨਾਲ ਨਾਲ ਜਿੱਦਾਂ ਉਹਨਾਂ ਦੇ ਅੰਕਲ ਮੋਨੀਟਰਿੰਗ ਲੱਗ ਗਈ ਜਾਂ ਹੋਰ ਕੁਛ ਲੱਗ ਗਿਆ, ਤੇ ਮੇਰਾ ਖਿਆਲ ਛੇਤੀ ਇਹ ਤੁਹਾਨੂੰ ਸਾਹਿਬ ਜਿਵੇਂ ਕਾਰਨੀ ਸਾਹਿਬ ਅਗਲੇ ਮੇਰੇ ਖਿਆਲ ਨੈਕਸਟ ਸੈਸ਼ਨ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਹੋਣ ਜਾ ਰਹੀਆਂ, ਉਹਦੇ ਨਾਲ ਕੋਈ ਚੰਗੀ ਗੱਲ ਨਹੀਂ। ਮੈਂ ਇਸ ਗੱਲ ਦੇ ਹੱਕ ਚ ਨਹੀਂ ਕਿ ਯਾਰ ਜਿਹੜੇ ਬੱਚੇ ਇੰਨੀ ਮਿਹਨਤ ਕਰਕੇ ਇੱਥੇ ਆਏ ਆ
ਜੀ,
ਉਹ ਕਿਰਾਏ ਪੈ ਗਏ ਕਿ ਉਹ ਪਿੱਛੋਂ ਵੀ ਸਾਰਾ ਕੁਛ ਉਜਾੜ ਆਇਆ ਤੇ ਇੱਥੇ ਵੀ ਉਹਨਾਂ ਦਾ ਸਾਰਾ ਕੁਛ ਉਜੜ ਗਿਆ, ਕਿ ਉਹਨਾਂ ਨੂੰ ਇਸ ਲੈਵਲ ਦੀ ਸਜ਼ਾ ਦਿੱਤੀ ਜਾਵੇ ਕਿ ਉਹ ਨਾ ਵਿਚਾਰੇ ਗਾਂਹ ਜੋਗੇ ਰਹਿਣ, ਨਾ ਪਿਛਾਂਹ ਜੋਗੇ, ਔਰ ਉਹਨਾਂ ਨੂੰ ਕਿਵੇਂ ਨਾ ਕਿਵੇਂ ਜੇ ਸੁਧਾਰਿਆ ਜਾ ਸਕਦਾ, ਤੇ ਮੇਰਾ ਤਾਂ ਜ਼ਿਆਦਾ ਮੈਂ ਇਸ ਹੱਕ ਜਾ ਕੇ ਉਹਨਾਂ ਨੂੰ ਸੁਧਾਰ ਲੈਣਾ ਚਾਹੀਦਾ, ਸਾਨੂੰ ਸਾਡੇ ਧੀਆਂ ਪੁੱਤ ਆ, ਸਾਡੇ ਹੀ ਬੱਚੇ ਆ, ਸਾਨੂੰ ਕਿਵੇਂ ਨਾ ਕਿਵੇਂ ਉਹਨਾਂ ਨੂੰ ਇੱਕ ਵਾਰੀ ਫਿਰ ਮੁੜ ਸੇਵਾ ਦੇਣਾ ਚਾਹੀਦਾ। ਪਰ ਉਹ ਕਿੱਥੋਂ ਕੁ ਤੱਕ ਗੌਰਮੈਂਟਾਂ ਲੀਨੀਅੰਟ ਹੋਣਗੀਆਂ, ਕਿੱਥੋਂ ਕੁ ਤੱਕ ਜਿਹੜੇ ਲੋਕ ਆ, ਮੈਂ ਇੱਕ ਦਿਨ ਅੱਗੇ ਗੱਲਬਾਤ ਕੀਤੀ, ਮੈਨੂੰ ਕਹਿੰਦੇ ਯਾਰ ਤੈਨੂੰ ਬੜੀ ਹਮਦਰਦੀ ਆ, ਮੈਂ ਕਹਿੰਦਾ ਨਹੀਂ ਹਮਦਰਦੀ ਨਹੀਂ, ਪਰ ਸਪੋਜ਼ ਕਰੋ ਜੇ ਸਾਡਾ ਧੀ ਪੁੱਤ ਕਿਰਾਏ ਪੈ ਜੇ ਤੇ ਅਸੀਂ ਕਹਿੰਦੇ ਯਾਰ ਇਹਨੂੰ ਇੱਕ ਮੌਕਾ ਮਿਲ ਜੇ
ਜੀ,
ਕਿਉਂਕਿ ਸਾਡਾ ਨਾ, ਪਰ ਜੇ ਕਿਸੇ ਹੋਰ ਦਾ ਪੈ ਜੇ ਅਸੀਂ ਕਹਿੰਦੇ ਇਹਨੂੰ ਸਜ਼ਾ ਹੀ ਉਹ ਦਿੱਤੀ ਜਾਵੇ ਜਿਹੜਾ ਇਹ ਮੁੜ ਕੇ ਦੁਨੀਆ ਹੀ ਨਾ ਦੇਖ ਸਕੇ, ਰੋਡ ਤੇ ਹੀ ਨਾ ਆਵੇ, ਇਹਨੂੰ ਸੂਰਜ ਹੀ ਨਾ ਦਿਸੇ। ਇਹ ਫਿਰ ਦੂਰੀ ਡਿਪਲੋਮੈਟ ਪਾਲਿਸੀ ਨਹੀਂ ਹੋਣੀ ਚਾਹੀਦੀ। ਲਓ ਜੀ ਜਿਹੜੀ ਸਾਡੀ ਕਮਰਸ਼ਲ ਸਟੇਸ਼ਨ ਦੀ ਕਮਰਸ਼ਲ ਬ੍ਰੇਕ ਦਾ ਟਾਈਮ ਹੋ ਗਿਆ ਜੀ, ਅਸੀਂ ਜਿਹੜੀ ਸਟੇਸ਼ਨ ਦੀ ਆਈਡੀ ਲਵਾਂਗੇ ਤੇ ਉਸ ਤੋਂ ਬਾਅਦ ਇਸੇ ਤਰ੍ਹਾਂ ਸਾਡਾ ਸਿਲਸਿਲਾ ਚੱਲਦਾ ਰਹਿਣਾ। ਤੁਸੀਂ ਕੋਈ ਵੀ ਗੱਲਬਾਤ ਕਰਨੀ ਚਾਹੁੰਦੇ 416-620-1788-416-620-1788।
You are listening to WTOR 770 AM, Youngstown, Toronto.
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ,
ਮੇਰੀ ਸੇਵਿੰਗ $350
ਔਰ ਮੇਰੀ ਸੇਵਿੰਗ ਸਬਸੇ ਜ਼ਿਆਦਾ ਹੋਈ ਹੈ, ਮੈਨੇ ਸੇਵ ਕੀਏ ਹੈ $2000।
ਕਿਆ ਚਮਤਕਾਰ ਕੀਆ, ਮੁਝੇ ਵੀ ਗੁਰ ਸਿਖਾਓ ਨਾ।
ਕੋਈ ਬਾਤ ਸਾਦਾ ਸੀ ਹੈ, ਹਮਾਰੇ ਪਾਸ ਦੋ ਗਾੜੀਆਂ ਔਰ ਇੱਕ ਘਰ ਹੈ, ਔਰ ਇਨ ਸਭ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ। ਆਪ ਵੀ ਆਪਣੀ ਗਾੜੀ ਔਰ ਘਰ ਕੀ ਇੰਸ਼ੋਰੈਂਸ ਮੈਂ ਖੂਬ ਸੇਵਿੰਗ ਕਰ ਸਕਤੇ ਹੈ। 647-290-3773
Dana Mandi Grocery Store and Meat Shop aa gaya ab Brampton mein Queen Street aur Bramley bilkul wahi jahan bahut se phool milte hain. Sargent Farm se taza taza halal gosht drumsticks $2.99 per pound, chicken breast $5.99, whole cream chicken $4.49, beef boneless $9.99, Teema $6.99, bakre ka gosht $8.49 per pound, Homa milk $6.99 a bag, tamam dale $3.99 char pounds dale, gosht sabzi masala jaat ki kam keemton ka fayda le lijiyega. Grand opening hai phir na kahiye hame pata na chala. 729 Queen Street East, Dana Mandi, a new grocery store in Brampton.
Brampton ka sabse bada aur sabse purana furniture store band hone ja raha, which is sad news, but yahan milega aapko branded furniture.
सेंट 80% ऑफ। यहाँ मिलेगा आपको वुडन बेड, वो भी सिंगल बेड 90 का, डबल बेड मिलेगा आपको 100 का, एंड बेस्ट पार्ट क्वीन बेड, इतना बड़ा बेड आपको मिलेगा 275। इतना प्यारा सॉलिड वुड का बंक बेड ले दो सिर्फ 249 में।
अल्टीमेट टू पीस पावर रिक्लाइनर सेट ओनली फॉर 1299 टाइप के कॉफी टेबल भाई जस्ट $99 के। सो आप वेट किस बात की, जल्दी से अपने फैमिली को लेके आओ सोटी फर्नीचर इन ब्रैम्पटन।
चांदनी बैंक्वेट हॉल,
इंटेलिजेंट चॉइस लोकेशंस, साउंड सिस्टम इनोवेशंस, चांदनी बैंक्वेट हॉल।
30 years ऑफ हॉस्पिटैलिटी एक्सपीरियंस, कॉर्पोरेट इवेंट, एग्जीबिशन, एक्सपो और एनी सेलिब्रेशन,
इंडोर एंड आउटडोर गोल्फ कोर्स फैसिलिटीज, चांदनी बैंक्वेट हॉल। फॉर अपॉइंटमेंट कॉल टुडे एट 905-458-8888 और विजिट chandnivictoria.ca।
ਇੰਨਾ ਸੋਹਣਾ ਕਰ ਲਿਆ ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਮਟਨ ਟੀਵੀ ਐਂਡ ਅਪਲਾਇੰਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ ਵਾਸ਼ਰ, 3-piece ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ।